ਧੰਨ ਗੁਰੂ ਤੇਗ ਬਹਾਦਰ ਸਾਹਿਬ। ਨੌਵੇਂ ਪਾਤਸ਼ਾਹ ਦਾ ਪਾਵਨ ਲੜੀਵਾਰ ਇਤਿਹਾਸ ਚੱਲ ਰਿਹਾ ਹੈ। ਉਹਦੇ ਵਿੱਚ ਨਾਲ ਨਾਲ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਲ ਲੀਲਾ ਦੇ ਜਿਹੜੇ ਕੌਤਕ ਹਨ, ਉਹ ਥਾਂ ਪਰ ਥਾਂ ਮਹਾਂਕਵੀ ਜੀ ਵਰਣਨ ਕਰਦੇ ਹਨ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਲਖਨੌਰ ਸਾਹਿਬ ਤੋਂ ਚਾਲਾ ਮਾਰਿਆ ਹੈ, ਪਰਿਵਾਰ ਸਮੇਤ, ਮਾਤਾਵਾਂ ਸਮੇਤ, ਸਿੱਖ ਸੰਗਤਾਂ ਸਮੇਤ ਚੱਲ ਕੇ ਰਸਤੇ ਦਾ ਪੰਧ ਮੁਕਾਉਂਦਿਆਂ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਹਨ। ਕੀਰਤਪੁਰ ਸਾਹਿਬ ਵੱਡਿਆਂ ਦੀ ਨਗਰੀ ਹੈ, ਜਿੱਥੇ ਸਤਿਗੁਰੂ ਜੀ ਦੇ ਤਾਇਆ ਜੀ ਦੇ ਪਰਿਵਾਰ, ਬਾਬਾ ਸੂਰਜਮਲ ਜੀ ਦੇ ਸਮੁੱਚੇ ਪਰਿਵਾਰ ਨੇ ਕਲਗੀਧਰ ਜੀ ਦੀ ਟਹਿਲ ਸੇਵਾ ਨਿਭਾਈ। ਕੀਰਤਪੁਰ ਸਾਹਿਬ ਦੇ ਵਾਸੀਆਂ ਨੇ ਆਓ ਭਗਤ ਕੀਤੀ। ਅਗਲੇ ਦਿਨ ਸਵੇਰੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਨੂੰ ਕੂਚ ਕਰਨ ਲੱਗੇ ਤੋ ਕੀਰਤਪੁਰ ਸਾਹਿਬ ਦੀਆਂ ਸਾਰੀਆਂ ਸੰਗਤਾਂ, ਮਹਾਰਾਜ ਜੀ ਦੇ ਜਿੰਨੇ ਪਰਿਵਾਰ ਦੇ ਜੀ ਸਨ, ਬਾਬਾ ਸੂਰਜਮਲ ਜੀ ਦੇ ਪਰਿਵਾਰ ਦੇ ਜਿੰਨੇ ਜੀ ਸਨ, ਸਭ ਨੇ ਕਲਗੀਧਰ ਜੀ ਦੇ ਆ ਕੇ ਚਰਨ ਪਕੜੇ ਬੇਨਤੀ ਕੀਤੀ, ਮਹਾਰਾਜ ਏਦਾਂ ਬਗਾਨਿਆਂ ਵਾਂਗੂ ਸਾਡੇ ਨਾਲ ਨਾ ਪੇਸ਼ ਆਵੋ ਕਿ ਰਾਤ ਰਹੇ ਤੇ ਹੁਣ ਜਾ ਵੀ ਰਹੇ ਹੋ। ਅੱਜ ਦਾ ਦਿਨ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ। ਆਪਣੇ ਵੱਡਿਆਂ ਦੀ ਨਗਰੀ ਦੇ ਜਿਹੜੇ ਬਾਗ ਗੁਰੂ ਹਰ ਰਾਏ ਸਾਹਿਬ ਜੀ ਨੇ ਲਵਾਏ ਨੇ, ਉਹਨਾਂ ਬਾਗਾਂ ਦੇ ਦਰਸ਼ਨ ਕਰੋ। ਆਪਣੇ ਤਾਇਆ ਜੀ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰੋ। ਆਪਣੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨਾਂ ਤੇ ਹਾਜ਼ਰੀ ਭਰੋ। ਜਦੋਂ ਸੰਗਤ ਨੇ ਬੇਨਤੀ ਕੀਤੀ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਕੀਰਤਪੁਰ ਸਾਹਿਬ ਵਿਖੇ ਕਲਗੀਧਰ ਸਵਾਮੀ ਜੀ ਵਿਚਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਦਸਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ ਰੂਹੂ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਮੁਕਾਮ ਨਿਜ ਸਤਿਗੁਰੂ, ਪੰਚਾਮ੍ਰਿਤ ਕਰਵਾਈ।
ਧੰਨ ਸ੍ਰੀ ਗੁਰੂ ਕਲਗੀਧਰ ਸਵਾਮੀ ਜੀ ਨੇ ਕੀਰਤਪੁਰ ਸਾਹਿਬ ਹੀ ਅੱਜ ਦਾ ਦਿਨ ਪੜਾ ਰੱਖਿਆ, ਮੁਕਾਮ ਕੀਤਾ, ਹੁਕਮ ਕੀਤਾ ਕਿ ਵੱਡਿਆਂ ਸਤਿਗੁਰਾਂ ਦੇ ਪਾਵਨ ਸਥਾਨ ਤੇ ਹਾਜ਼ਰੀਆਂ ਭਰਨੀਆਂ ਹਨ, ਇਸ ਕਰਕੇ ਖੁੱਲੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ। ਗੁਰਦੇਵ ਦੇ ਹੁਕਮ ਦੀ ਪਾਲਣਾ ਕਰਕੇ ਸੇਵਾਦਾਰਾਂ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਹਨ।
ਚਲੀ ਬਿਲੋਕਨ ਬਾਗ ਕੋ ਸਗਰੀ ਸੰਗ ਲਵਾਈ।
ਸਾਰੇ ਸੰਗੀਆਂ ਨੂੰ, ਸਾਥੀਆਂ ਨੂੰ, ਬਾਬਾ ਗੁਲਾਬ ਰਾਏ ਜੀ, ਬਾਬਾ ਸ਼ਿਆਮ ਦਾਸ ਜੀ ਜੋ ਬਾਬਾ ਸੂਰਜਮਲ ਜੀ ਦੇ ਪੋਤਰੇ ਸਨ, ਉਹਨਾਂ ਨੂੰ ਆਪਣੇ ਨਾਲ ਲੈ ਕੇ, ਹੋਰ ਕੁਝ ਸਿੱਖਾਂ ਨੂੰ ਨਾਲ ਲੈ ਕੇ ਉਹ ਬਾਗ ਵੇਖਣ ਜਾ ਰਹੇ ਹਨ ਜਿਹੜਾ ਬਾਗ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਲਵਾਇਆ ਹੈ।
ਚੌਪਈ ਪਈ ਪ੍ਰਵੇਸ਼ ਅਸ਼ੀਸ਼ ਨਿਹਾਰਾ।
ਬੜਾ ਸੁੰਦਰ ਬਾਗ ਹੈ, ਨੌ ਲੱਖਾ ਬਾਗ ਹੈ, ਜਿਸ ਬਾਗ ਨੂੰ ਵਿਸ਼ੇਸ਼ ਕਰਕੇ ਸੋਹਣੇ ਢੰਗ ਨਾਲ ਸਜਾਇਆ ਹੋਇਆ। ਸਤਵੇਂ ਪਾਤਸ਼ਾਹ ਨੇ ਬਾਗ ਲਵਾਇਆ ਸੀ, ਇਸ ਕਰਕੇ ਮਾਲੀਆਂ ਨੇ ਬੜੇ ਸੋਹਣੇ ਢੰਗ ਨਾਲ ਉਹਦੀ ਰਚਨਾ ਕੀਤੀ ਹੋਈ ਹੈ। ਬੜੇ ਬੜੇ ਸੁੰਦਰ ਫਲਦਾਰ ਦਰਖਤ ਉਸ ਬਾਗ ਵਿੱਚ ਲੱਗੇ ਹੋਏ ਨੇ।
ਆੜੂ ਅਰ ਅਮਰੂਦ ਅਨਾਰਾ।
ਕਿਹੜੇ ਕਿਹੜੇ ਫਲ ਨੇ? ਕਹਿੰਦੇ ਆੜੂਆਂ ਦੇ ਫਲ ਲੱਗੇ ਹੋਏ ਨੇ, ਅਮਰੂਦਾਂ ਦੇ ਫਲ ਲੱਗੇ ਹੋਏ ਨੇ, ਦਰਖਤ ਲੱਗੇ ਹੋਏ ਨੇ, ਅਨਾਰਾਂ ਦੇ ਬੂਟੇ ਲੱਗੇ ਹੋਏ ਹਨ।
ਖਰੀ ਰਸਾਲ ਵਿਸਾਲ ਉਚੇਰੇ।
ਰਸਾਲ ਕਹਿੰਦੇ ਨੇ ਅੰਬ ਦੇ ਬੂਟਿਆਂ ਨੂੰ, ਕਹਿੰਦੇ ਅੰਬ ਦੇ ਬੂਟੇ ਬੜੇ ਬੜੇ ਉੱਚੇ, ਬੜੇ ਬੜੇ ਵੱਡੇ ਆਕਾਰ ਦੇ, ਕਿਉਂਕਿ ਸਤਵੇਂ ਪਾਤਸ਼ਾਹ ਦੇ ਵੇਲੇ ਦੇ ਲੱਗੇ ਹੈ, ਇਸ ਕਰਕੇ ਕਈ ਵਰੇ ਹੋ ਗਏ ਉਹਨਾਂ ਬੂਟਿਆਂ ਨੂੰ ਲੱਗਿਆਂ ਤੇ ਵੱਡੇ ਵੱਡੇ ਆਕਾਰ ਦੇ ਅੰਬਾਂ ਦੇ ਬੂਟੇ ਹਨ।
ਫਲੀ ਫਲ ਸੀ ਫਲ ਬਹੁ ਤੀਰੀ,
ਕਹਿੰਦੇ ਫਲ ਦੇ ਨਾਲ ਫਲੇ ਹੋਏ ਨੇ, ਬਹੁਤ ਸਾਰੇ ਫਲ ਉਹਨਾਂ ਬੂਟਿਆਂ ਨੂੰ ਲੱਗੇ ਹੋਏ ਹਨ।
ਬਦਰੀ ਤਰੂ ਕਦਲੀਨ ਬਗੀਚੇ,
ਬਦਰੀ ਕਹਿੰਦੇ ਨੇ ਬੇਰੀ ਨੂੰ, ਬੇਰੀਆਂ ਦੇ ਬਹੁਤ ਬੂਟੇ ਲੱਗੇ ਹੋਏ, ਤੋ ਬੇਰ ਬੜੇ ਬੜੇ ਸੁੰਦਰ ਉਹਨਾਂ ਬੂਟਿਆਂ ਨੂੰ ਲੱਗੇ ਹੋਏ। ਕਦਲੀਨ ਕਹਿੰਦੇ ਆ ਕੇਲਿਆਂ ਨੂੰ, ਕੇਲਿਆਂ ਦੇ ਬੜੇ ਬੜੇ ਸੁੰਦਰ ਬਾਗ ਨੇ, ਕੇਲਿਆਂ ਦੇ ਬੜੇ ਬੜੇ ਸੁੰਦਰ ਸੰਘਣੇ ਦਰਖਤ ਲੱਗੇ ਹੋਏ, ਬੂਟੇ ਲੱਗੇ ਹੋਏ ਨੇ।
ਬਾਰ ਬਾਰ ਬਾਰੀ ਬਰ ਸਿੰਚੇ,
ਉਹਨਾਂ ਨੂੰ ਬਾਰ ਬਾਰ ਜਲ ਨਾਲ ਸਿੰਚਿਆ ਜਾਂਦਾ ਹੈ, ਕਿਉਂਕਿ ਬਾਗ ਤਾਂ ਹੀ ਹਰੇ ਭਰੇ ਰਹਿੰਦੇ ਆ ਜੇ ਉਹਨਾਂ ਦੇ ਤਣਿਆਂ ਨੂੰ ਜਲ ਨਾਲ ਸਿੰਚਿਆ ਜਾਏ। ਮਾਲੀ ਨੇਤਾ ਪ੍ਰਤੀ ਜਦੋਂ ਵੇਖਦੇ ਆ ਵੀ ਜੜ੍ਹਾਂ ਸੁੱਕਣ ਵਾਲੀਆਂ ਹੁੰਦੀਆਂ ਤਾਂ ਉਹਨਾਂ ਨੂੰ ਪਾਣੀ ਦੇ ਨਾਲ ਜਲ ਦੇ ਨਾਲ ਸਿੰਚਦੇ ਹਨ।
ਰਾਈ ਬੇਲ ਚੰਪਕ ਚੰਬੇਲੀ,
ਜਿੱਥੇ ਫਲਦਾਰ ਬੂਟੇ ਲੱਗੇ ਨੇ ਉੱਥੇ ਫੁੱਲਾਂ ਦੇ ਵੀ ਬੜੇ ਸੁੰਦਰ ਛੋਟੇ ਛੋਟੇ ਬੂਟੇ ਲੱਗੇ ਹੋਏ। ਰਾਏ ਬੇਲ ਚੰਪਕ ਚੰਬੇਲੀ ਇਹਦੇ ਬੂਟੇ ਫੁੱਲਾਂ ਦੇ ਲੱਗੇ ਹੋਏ ਹਨ।
ਪਹਿਲੀ ਮਹਿਕਤ ਗੰਧ ਸੁਹੇਲੀ,
ਜਿੱਥੇ ਚਮੇਲੀ ਦੇ ਰਾਏ ਬੇਲ ਦੇ ਚੰਪਕ ਦੇ ਫੁੱਲਾਂ ਦੇ ਬਗੀਚੇ ਨੇ ਉਹਨਾਂ ਵਿੱਚੋਂ ਸੁਗੰਧੀਆਂ ਲੰਪਟਾਂ ਜਿਹੜੀਆਂ ਨੇ ਉਹ ਆਲੇ ਦੁਆਲੇ ਫੈਲਦੀਆਂ। ਅੱਜ ਕੱਲ੍ਹ ਤਾਂ ਜਿਹੜੇ ਆ ਫੁੱਲ ਆ ਗਏ ਆ ਤੇ ਇਹਨਾਂ ਵਿੱਚ ਸੁਗੰਧੀ ਨਹੀਂ ਹੁੰਦੀ, ਬਾਹਰੀ ਵਿਦੇਸ਼ੀ ਬਰੀਡ ਦੇ ਜਾਂ ਹਾਈਬ੍ਰਿਡ ਕਹਿ ਦਿੰਦੇ ਇਹਨਾਂ ਨੂੰ, ਵੇਖਣ ਨੂੰ ਬੜੇ ਸੋਹਣੇ ਸੁੰਦਰ ਹੁੰਦੇ ਪਰ ਸੁਗੰਧੀ ਇਹਨਾਂ ਵਿੱਚ ਨਹੀਂ ਹੁੰਦੀ ਅੱਜ ਕੱਲ੍ਹ ਦੇ ਫੁੱਲਾਂ 'ਚ। ਤੋ ਜਿਹੜੇ ਇੱਥੋਂ ਦੇ ਦੇਸੀ ਫੁੱਲ ਨੇ ਹੁਣ ਵੀ ਉਹ ਬੜੇ ਸੁਗੰਧੀ ਵਾਲੇ ਹੁੰਦੇ, ਗੁਰੂ ਪਾਤਸ਼ਾਹ ਦੇ ਸਮੇਂ ਜਿਹੜੇ ਫੁੱਲ ਲੱਗੇ ਰਾਏ ਬੇਲ ਦੇ, ਚੰਬੇਲੀ ਦੇ, ਚੰਪਕ ਦੇ, ਗੁਲਦੌਦੀਆਂ ਖਿੜੀਆਂ ਹੋਈਆਂ, ਗੇਂਦਾ ਖਿੜਿਆ ਹੋਇਆ, ਉਹਨਾਂ ਦੀ ਬੜੀ ਸੁੰਦਰ ਮਹਿਕ ਹੈ, ਬੜੀ ਸੁੰਦਰ ਸੁਗੰਧੀ ਹੈ।
ਖਿਰਿਓ ਕੇਵਰਾ ਹਾਰ ਸ਼ਿੰਗਾਰ,
ਕੇਵੜੇ ਦੇ ਫੁੱਲ ਲੱਗੇ ਹੋਏ ਬੜੇ ਸੁੰਦਰ, ਹਾਰ ਸ਼ਿੰਗਾਰ ਦੇ ਬੂਟੇ ਜਿਹਦੇ ਛੋਟੇ ਛੋਟੇ ਬੀਜ ਹੁੰਦੇ ਤੇ ਆ ਮਰੂੰਡਾ ਵਗੈਰਾ ਉਹਦਾ ਬਣਾਇਆ ਜਾਂਦਾ, ਉਹ ਹਾਰ ਸ਼ਿੰਗਾਰ ਦੇ ਬੂਟੇ ਵੀ ਬੜੇ ਸੁੰਦਰ ਲੱਗੇ ਹੋਏ ਨੇ।
ਸੇਵ ਮਾਲਤੀ ਗਨ ਗੁਲਜ਼ਾਰ,
ਮਾਲਤੀ ਦੇ ਫੁੱਲ ਖਿੜੇ ਹੋਏ, ਗੁਲਜ਼ਾਰ ਦੇ ਫੁੱਲ ਖਿੜੇ ਹੋਏ ਬੜੇ ਸੁੰਦਰ ਲੱਗਦੇ ਹਨ।
ਗੇਂਦਾ ਕਲਗਾ ਬ੍ਰਿੰਦ ਬਦੂਪ,
ਗੇਂਦਾ ਲੱਗਾ ਹੋਇਆ, ਕਲਗੇ ਦੇ ਬੂਟੇ ਲੱਗੇ ਹੋਏ ਹਨ, ਬਹੁਤ ਸਾਰੇ ਸੁਗੰਧੀਆਂ ਵਾਲੇ ਬਦੂਪ ਕਹਿੰਦੇ ਨੇ ਜਿਨ੍ਹਾਂ ਨੂੰ ਦੁਪਹਿਰ ਖਿੜੀ ਕਹਿੰਦੇ, ਦੁਪਹਿਰ ਖਿੜੀ ਦੇ ਫੁੱਲ ਜਿਹੜੇ ਦੁਪਹਿਰ ਸਮੇਂ ਖਿੜਦੇ ਹਨ।
ਖਿਰਨੀ ਜਾਮਨ ਖਰੀ ਅਨੂਪ,
ਖਿਰਨੀਆਂ ਦੇ ਇਹ ਫਲ ਨੇ, ਫਲਦਾਰ ਬੂਟੇ ਨੇ। ਕਲਗੀਧਰ ਜੀ ਵੇਖ ਰਹੇ ਨਾਲੇ ਟਹਿਲ ਦੇ, ਕਿਤੇ ਖਿਰਨੀਆਂ ਦੇ ਬੂਟੇ ਲੱਗੇ ਹੋਏ, ਕਿਤੇ ਜਾਮਣਾਂ ਦੇ ਬੂਟੇ ਲੱਗੇ ਹੋਏ ਹਨ।
ਨਿੰਬੂ ਨੌਰੰਗੀ ਅੰਗੂਰ,
ਨਿੰਬੂਆਂ ਦੇ ਬੂਟੇ ਲੱਗੇ ਹੋਏ, ਨੌਰੰਗੀਆਂ ਦੇ ਬੂਟੇ ਲੱਗੇ ਹੋਏ, ਅੰਗੂਰਾਂ ਦੀਆਂ ਵੇਲਾਂ ਲੱਗੀਆਂ ਹੋਈਆਂ ਹਨ।
ਸੰਗਤਰੇ ਸੁੰਦਰ ਰਸਪੂਰ,
ਸੰਗਤਰੇ ਲੱਗੇ ਹੋਏ, ਕਿੰਨੂ ਲੱਗੇ ਹੋਏ ਜਿਹੜੇ ਸੋਹਣੇ ਰਸ ਨਾਲ ਭਰੇ ਹੋਏ ਮਿੱਠੇ ਹਨ।
ਕਟਹਲ ਬਡਲ ਬਟ ਪੀਪਰ ਖਰੇ,
ਕਟਹਲ ਜਿਹਨੂੰ ਕਹਿੰਦੇ ਹਨ ਸਬਜ਼ੀ ਭਾਜੀ ਵੀ ਬਣਦੀ, ਬੱਡਲ ਇਸੇ ਤਰ੍ਹਾਂ, ਬਟ ਬਟ ਕਹਿੰਦੇ ਬੋੜ ਦੇ ਬੂਟੇ, ਪੀਪਰ ਪਿੱਪਲਾਂ ਦੇ ਬੂਟੇ ਵੀ ਜਿਹੜੇ ਨੇ ਉਹ ਲੱਗੇ ਹੋਏ ਹਨ।
ਪੰਕਤ ਕਰੀ ਸੁਹਾਵਤ ਖਰੇ,
ਲੈਣ ਦੇ ਵਿੱਚ ਲਾਏ ਹੋਏ ਬੜੇ ਸੋਹਣੇ ਢੰਗ ਨਾਲ ਮਾਲੀਆਂ ਨੇ ਸਤਵੇਂ ਪਾਤਸ਼ਾਹ ਦੀ ਆਗਿਆ ਨਾਲ, ਗੁਰਦੇਵ ਦੇ ਸਮੇਂ ਹੀ ਇਹ ਸਾਰਾ ਬਾਗ ਲਾਇਆ ਸੀ, ਬੜੀਆਂ ਸੋਹਣੀਆਂ ਕਤਾਰਾਂ ਦੇ ਵਿੱਚ। ਇਹ ਨਹੀਂ ਵੀ ਬੇ ਢੱਬੇ ਕੋਈ ਇੱਥੇ ਲਾਇਆ ਕੋਈ ਉੱਥੇ ਲਾਇਆ, ਸੋਹਣੇ ਢੰਗ ਦੇ ਨਾਲ ਸਜਾਵਟ ਦੇ ਨਾਲ ਕਤਾਰਾਂ ਵਿੱਚ ਲੈਣਾ 'ਚ ਸਾਰੇ ਬੂਟੇ ਲਾਏ ਹਨ।
ਰਚੇ ਸਥੰਡਲ ਰੂਸ ਵਿਸਾਲਾ,
ਫਿਰ ਬਹਿਣ ਵਾਸਤੇ ਬੜੇ ਬੜੇ ਸੋਹਣੇ ਸਥੰਡਲ ਥੜੇ ਰਚੇ ਹੋਏ ਨੇ, ਜਿਹਦੇ ਵਿੱਚ ਵਿੱਚ ਥੜੇ ਬਣਾਏ ਹੋਏ ਬੈਠਣ ਲਈ, ਤੇ ਵਿੱਚ ਰਸਤੇ ਬਣਾਏ ਹੋਏ ਚੱਲਣ ਵਾਸਤੇ, ਤੇ ਨਾਲ ਨਾਲ ਖਾਲਾਂ ਚੱਲਦੀਆਂ ਪਾਣੀ ਦੀਆਂ ਭਰੀਆਂ ਹੋਈਆਂ।
ਨਿਰਮਲ ਨੀਰ ਸਬਨ ਮੈਂ ਚਾਲਾ,
ਉਹਨਾਂ ਖਾਲਾਂ ਦੇ ਵਿੱਚ ਨਿਰਮਲ ਜਲ ਵਗਦਾ ਹੈ, ਬੜਾ ਸੁੰਦਰ ਜਲ, ਜਲ ਦੇ ਵਿੱਚੋਂ ਵੀ ਮਹਿਕ ਆਉਂਦੀ ਹੈ। ਬਾਗ ਦੇ ਵਿੱਚ ਫਿਰਿਆ, ਉਹ ਬਾਗ ਦੀ ਵੀ ਇੱਕ ਪ੍ਰਕਾਰ ਦੀ, ਇਹਨਾਂ ਫਲਾਂ ਦੀ ਦਰਖਤਾਂ ਦੀ ਤਾਂ ਹੈ ਹੀ ਹੈ, ਜਿਹੜੀ ਮਿੱਟੀ ਜਲ ਨਾਲ ਸਿੰਚੀ ਜਾਂਦੀ ਉਹਦੀ ਵੀ ਬੜੀ ਸੁੰਦਰ ਮਹਿਕ ਆਉਂਦੀ ਹੈ।
ਵਿਚਰਤ ਸਤਿਗੁਰ ਨਰ ਸਮੁਦਾਈ।
ਸਤਿਗੁਰੂ ਕਲਗੀਧਰ ਜੀ ਬਹੁਤ ਸਾਰੇ ਸਿੱਖਾਂ ਸੇਵਕਾਂ ਸਮੇਤ ਐਸੇ ਸੋਹਣੇ ਬਾਗ ਵਿੱਚ ਫੁੱਲਾਂ ਦੇ ਬਗੀਚਿਆਂ ਵਿੱਚ ਵਿਚਰ ਰਹੇ ਹਨ।
ਮਾਲੀ ਰਚ ਡਾਲੀ ਕੋ ਲਿਆਏ।
ਜਿਹੜੇ ਬਾਗ ਦੇ ਮਾਲੀ ਸਨ ਉਹਨਾਂ ਨੂੰ ਖਬਰ ਹੋਈ ਕਿ ਗੁਰਦੇਵ ਆਏ ਨੇ। ਉਹ ਕਹਿੰਦੇ ਬੜੇ ਬੜੇ ਸੋਹਣੇ ਫਲਾਂ ਵਾਲੀਆਂ ਡਾਲੀਆਂ ਉਹ ਰਚ ਕੇ ਨਾ ਡਾਲੀਆਂ ਲੈ ਕੇ ਵੱਡਾ ਟਹਿਣਾ ਉਹਦੇ ਨਾਲ ਕਿਸੇ ਤਰੀਕੇ ਜਿਹੜੇ ਫਲ ਨੇ ਉਹਨਾਂ ਨੂੰ ਬੰਨ੍ਹ ਕੇ ਜਾਂ ਜਿਹੜੇ ਦਰਖਤਾਂ ਦੇ ਨਾਲ ਫਲਾਂ ਨਾਲ ਲੱਦੀਆਂ ਹੋਈਆਂ ਟਹਿਣੀਆਂ ਸਨ ਉਹ ਕੱਟ ਕੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਲਈ ਟਾਹਣੀਆਂ ਦੇ ਸਮੇਤ ਹੀ ਬੜੇ ਸੁੰਦਰ ਮਿੱਠੇ ਰਸ ਨਾਲ ਭਰੇ ਫਲ ਲੈ ਕੇ ਹਾਜ਼ਰ ਹੋਏ।
ਧਨ ਗਨ ਦੇ ਕਰ ਸਕਲ ਬਿਲੋਕਾ।
ਫੁੱਲਾਂ ਦੀਆਂ ਮਾਲਾਵਾਂ ਗੁੰਦ ਕੇ ਲਿਆਏ ਗੁਰਦੇਵ ਨੂੰ ਭੇਟ ਕਰਦੇ। ਕਲਗੀਧਰ ਸਵਾਮੀ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਮਾਲੀਆਂ ਨੂੰ ਮਾਇਆ ਦਾ ਗੱਫਾ ਵਰਤਾਇਆ ਹੈ। ਮਾਇਆ ਦਾ ਖੁੱਲਾ ਗੱਫਾ ਲੈ ਕੇ ਮਾਲੀ ਬਹੁਤ ਪ੍ਰਸੰਨ ਹੋਏ।
ਛਾਇਆ ਸਗਨ ਤੇਜ ਰਵ ਰੁਕਾ।
ਕਹਿੰਦੇ ਇੰਨੀ ਸੰਘਣੀ ਛਾਇਆ ਦਰਖਤ ਇੰਨੇ ਸੰਘਣੇ ਨੇ ਉਹਨਾਂ ਦੀ ਛਾਂ ਇੰਨੀ ਸੰਘਣੀ ਹੈ ਵੀ ਉਹਨਾਂ ਨੇ ਸੂਰਜ ਦੀ ਰੋਸ਼ਨੀ ਜਿਹੜੀ ਆ ਉਹਨੂੰ ਰੋਕ ਲਿਆ ਹੈ। ਧੁੱਪ ਨਹੀਂ ਥੱਲੇ ਪੈਣ ਦਿੰਦੇ। ਦਰਖਤਾਂ ਦੀ ਬਹੁਤ ਸੰਘਣੀ ਤੇ ਠੰਡੀ ਛਾਂ ਹੈ।
ਕਰਿਓ ਸਰਾਹਨ ਇਤਿ ਉਤਹੀਰ।
ਸਤਿਗੁਰੂ ਜੀ ਬਾਗ ਵਿੱਚ ਵਿਚਰਦੇ ਤੇ ਵੇਖ ਕੇ ਸਤਿਗੁਰੂ ਜੀ ਸਲਾਘਾ ਕਰਦੇ। ਬਾਗ ਗੁਰਦੇਵ ਨੇ ਪਹਿਲੋਂ ਵੀ ਬੜੇ ਵੇਖੇ ਨੇ। ਪਟਨਾ ਸਾਹਿਬ ਦੇ ਇਲਾਕੇ 'ਚ ਬਨਾਰਸ ਦੇ ਇਲਾਕੇ 'ਚ ਗੁਰਦੇਵ ਖੁਦ ਬਾਗ ਲਵਾ ਕੇ ਆਏ ਕਲਗੀਧਰ ਜੀ। ਪਰ ਇਹ ਬਾਗ ਵੇਖ ਕੇ ਸਤਿਗੁਰੂ ਸੱਤਵੇਂ ਪਾਤਸ਼ਾਹ ਦੀਆਂ ਵਡਿਆਈਆਂ ਕਰਦੇ। ਧੰਨ ਗੁਰੂ ਹਰਿ ਰਾਏ ਸਾਹਿਬ ਰਸਨਾ ਤੋਂ ਕਹਿੰਦੇ ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ। ਧੰਨ ਗੁਰੂ ਹਰਿ ਰਾਏ ਸਾਹਿਬ ਨੇ ਬੜੀ ਸੁੰਦਰ ਰਚਨਾ ਰਚੀ ਹੈ, ਬੜਾ ਸੋਹਣਾ ਬਾਗ ਲਵਾਇਆ ਹੈ।
ਗਮਨੇ ਥਾਨ ਪਿਤਾ ਮੇ ਫੇਰ।
ਬਾਗ ਨੂੰ ਵੇਖਦਿਆਂ ਵੇਖਦਿਆਂ ਕਲਗੀਧਰ ਜੀ ਉਸ ਅਸਥਾਨ ਤੇ ਆਏ ਜਿੱਥੇ ਗੁਰਦੇਵ ਦੇ ਪਿਤਾਮਾ, ਪਿਤਾਮਾ ਕਹਿੰਦੇ ਆ ਦਾਦੇ ਨੂੰ, ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਥਾਨ ਹੈ। ਉਸ ਜਗ੍ਹਾ ਤੇ ਕਲਗੀਧਰ ਜੀ ਹਾਜ਼ਰ ਹੋਏ।
ਤਬਲੋ ਪੰਚਾਮ੍ਰਿਤ ਸਮੁਦਾਈ।
ਇਹਨੇ ਨੂੰ ਕੜਾ ਪ੍ਰਸ਼ਾਦ ਦੀ ਦੇਗ ਵੀ ਲੈ ਕੇ ਜਿਹੜੇ ਸੇਵਾਦਾਰ ਸਨ ਉਹ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੇ ਹਾਜ਼ਰ ਹੋ ਗਏ।
ਆਨਿਓ ਲੋਕਨ ਸੀਸ ਉਠਾਏ।
ਸੇਵਾਦਾਰਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਦਾ ਭਾਂਡਾ ਵੱਡਾ ਬਾਟਾ ਉਹ ਆਪਣੇ ਸੀਸ ਤੇ ਚੁੱਕਿਆ, ਬੜੇ ਸਤਿਕਾਰ ਨਾਲ ਲੈ ਕੇ ਆ ਰਹੇ ਨੇ।
ਦਰਸ਼ਨ ਦੇਖ ਥਾਨ ਕੋ ਨਿਮੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਕਲਗੀਧਰ ਸਵਾਮੀ ਜੀ ਨੇ ਆਪਣਾ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਕਰ ਅਰਦਾਸ ਅਰਪਤੇ ਸਮੇ।
ਅਰਦਾਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਦਰਬਾਰ ਚ ਭੇਟਾ ਕੀਤੀ ਹੈ।
ਬੰਟਿਓ ਸਕਲ ਨਰਨ ਕੇ ਮਾਈ।
ਅਰਦਾਸ ਤੋਂ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿੱਚ, ਸਾਰੇ ਗੁਰਸਿੱਖਾਂ ਵਿੱਚ ਵਰਤਾਈ ਹੈ।
ਆਨੰਦ ਸਮੇਤ ਤ੍ਰਿਪਤ ਹੋਏ ਖਾਈ।
ਆਨੰਦ ਸਹਿਤ ਸਾਰੀ ਸੰਗਤ ਨੇ ਰੱਜ ਰੱਜ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਛਕੀਆਂ ਹਨ।
ਸਭ ਸਥਾਨ ਕੇ ਦਰਸ਼ਨ ਕਰੇ।
ਸਾਰੇ ਅਸਥਾਨ ਜਿੰਨੇ ਵੀ ਕੀਰਤਪੁਰ ਸਾਹਿਬ ਵਿੱਚ ਹਨ ਇਤਿਹਾਸਕ, ਉਹਨਾਂ ਸਾਰੇ ਅਸਥਾਨਾਂ ਦੇ ਗੁਰੂ ਕਲਗੀਧਰ ਜੀ ਦਰਸ਼ਨ ਕਰ ਰਹੇ ਹਨ। ਜਿਸ ਅਸਥਾਨ ਤੇ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਨੇ ਪ੍ਰਕਾਸ਼ ਧਾਰਿਆ, ਗੁਰਦੁਆਰਾ ਸੀਸ ਮਹਿਲ ਸਾਹਿਬ, ਉਸ ਅਸਥਾਨ ਤੇ ਵੀ ਆਣ ਕੇ ਹਾਜ਼ਰੀ ਭਰੀ, ਦਰਸ਼ਨ ਕੀਤੇ।
ਬੌਰ ਗਮਨ ਕਰ ਗਿਰ ਸਿਰ ਚਰੇ।
ਸਾਰੇ ਦਰਬਾਰ ਦਰਸ਼ਨ ਕਰਕੇ ਫਿਰ ਪਹਾੜਾਂ ਵਾਲੇ ਪਾਸੇ ਜਿੱਧਰ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਸਥਾਨ ਹੈ, ਉੱਚੇ ਪਹਾੜ ਦੇ ਸਿਖਰ ਤੇ ਉਸ ਪਾਸੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਗਏ ਹਨ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸਨ, ਬਾਬਾ ਗੁਰਦਿੱਤਾ ਜੀ ਜਦੋਂ ਸੱਚਖੰਡ ਚਲੇ ਗਏ ਉਹਨਾਂ ਦਾ ਸੰਸਕਾਰ ਕੀਤਾ ਨਾ ਆਪਣੇ ਹੱਥੀਂ ਉਸੇ ਜਗ੍ਹਾ 'ਤੇ ਜਿੱਥੇ ਅੱਜ ਕੱਲ੍ਹ ਬਾਬਾ ਜੀ ਦਾ ਸਥਾਨ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਜਦੋਂ ਮੇਰੇ ਸਿੱਖ ਕੀਰਤਪੁਰ ਸਾਹਿਬ ਦੀ ਯਾਤਰਾ ਕਰਨ ਆਉਣਗੇ ਜਿਹੜੇ ਤੁਹਾਡੇ ਅਸਥਾਨ 'ਤੇ ਹਾਜ਼ਰੀ ਭਰਨਗੇ ਉਹਨਾਂ ਦੀ ਯਾਤਰਾ ਸੰਪੂਰਨ ਹੋਵੇਗੀ। ਇਹ ਬਚਨ ਮਹਾਰਾਜ ਗੁਰਦੇਵ ਨੇ ਕਹੇ ਸਨ, ਉਸੇ ਬਚਨਾਂ ਦੀ ਪਾਲਣਾ ਕਰ ਰਹੇ ਨੇ ਕਲਗੀਧਰ ਸਵਾਮੀ ਜੀ, ਆਪਣੇ ਤਾਇਆ ਜੀ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਨ ਲਈ ਚੱਲੇ ਹਨ।
ਤਾਈ ਕੂਥਲ ਜਾਈ ਨਿਹਾਰਾ,
ਜਾ ਕੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹਨ, ਜਿੱਥੇ ਬਾਬਾ ਜੀ ਨੇ ਨਿੰਮ ਦੀ ਛੜੀ ਹੱਥ ਵਿੱਚ ਫੜੀ, ਸਰਾਣੇ ਵਾਲੇ ਪਾਸੇ ਗੱਡ ਕੇ ਚਾਦਰਾ ਲਿਆ ਅਤੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ। ਉਹੀ ਛੜੀ ਅੱਜ ਕੱਲ੍ਹ ਨਿੰਮ ਦਾ ਰੂਪ ਧਾਰਨ ਕਰਕੇ ਵੱਡਾ ਦਰਖਤ ਹੈ। ਉਸ ਅਸਥਾਨ ਦੇ ਕਲਗੀਧਰ ਜੀ ਦੇ ਆ ਕੇ ਦਰਸ਼ਨ ਕੀਤੇ ਹਨ।
ਕਰ ਬੰਦਨ ਫਿਰ ਵੈ ਤਿਸ ਬਾਰਾ,
ਮੱਥਾ ਟੇਕਿਆ, ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਯਾਦ ਕਰਕੇ ਸੀਸ ਝੁਕਾਇਆ, ਨਮਸਕਾਰ ਕੀਤੀ ਹੈ। ਕੁਝ ਸਮਾਂ ਗੁਰੂ ਕਲਗੀਧਰ ਜੀ ਇਸੇ ਅਸਥਾਨ ਤੇ ਬੈਠੇ ਰਹੇ, ਬੜੇ ਆਨੰਦ ਨਾਲ ਸ਼ਾਂਤ ਹੋ ਕੇ ਕਲਗੀਧਰ ਜੀ ਬੈਠੇ ਰਹੇ।
ਦਿਨ ਬੋ ਚੜਿਓ ਸੁਪੁਰ ਮੈਂ ਆਈ,
ਵਾਹ ਵਾਹ ਦਿਨ ਚੜ ਗਿਆ ਸੀ ਸਾਰੇ ਅਸਥਾਨਾਂ ਦੇ ਯਾਤਰਾ ਦਰਸ਼ਨ ਕਰਦਿਆਂ। ਤੋ ਫਿਰ ਬਾਬਾ ਜੀ ਦੇ ਅਸਥਾਨ ਤੋਂ ਚੱਲ ਕੇ ਕਲਗੀਧਰ ਜੀ ਵਾਪਸ ਮਹਿਲਾਂ ਚ ਆਏ ਕੀਰਤਪੁਰ ਸਾਹਿਬ।
ਜੋ ਆਹਾਰ ਸਵਾਦ ਤ੍ਰਿਪਤਾਈ,
ਦੁਪਹਿਰ ਦਾ ਸਮਾਂ ਹੋ ਚੱਲਿਆ ਸੀ, ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਨ ਭਾਉਂਦਾ ਪ੍ਰਸ਼ਾਦਾ ਭੋਜਨ ਗ੍ਰਹਿਣ ਕੀਤਾ।
ਅਪਰ ਸਥਲਪੁਰ ਮੈਂ ਸ਼ੁਭ ਜੇਈ,
ਹੋਰ ਵੀ ਜਿੰਨੇ ਅਸਥਾਨ ਇਤਿਹਾਸਕ ਨਗਰ ਵਿੱਚ ਹਨ,
ਅਵ ਲੋਕੇ ਫਿਰ ਕਰ ਸਭ ਤੇਈ,
ਉਹਨਾਂ ਸਾਰੇ ਅਸਥਾਨਾਂ ਦੇ ਫਿਰ ਕੇ ਕਲਗੀਧਰ ਜੀ ਨੇ ਦਰਸ਼ਨ ਕੀਤੇ, ਸਾਰੇ ਨਗਰ ਦਾ ਹੀ ਰਟਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਅਨਕ ਪਾਂਤ ਕੀ ਬਾਤਨ ਕਰਤੇ,
ਅਨੇਕ ਤਰ੍ਹਾਂ ਦੇ ਬਚਨ ਬਿਲਾਸ ਕਰਦੇ ਸੰਗਤਾਂ ਨਾਲ, ਗੁਰਸਿੱਖਾਂ ਨਾਲ,
ਸੰਗ ਗੁਰੂ ਦਿਖ ਰਾਵਤ ਫਿਰਤੇ,
ਤੇ ਜਿਹੜੇ ਕੀਰਤਪੁਰ ਸਾਹਿਬ ਦੇ ਵਾਸੀ ਸੀ ਉਹ ਨਾਲ ਹੋ ਕੇ ਸਤਿਗੁਰੂ ਜੀ ਨੂੰ ਸਾਰੇ ਅਸਥਾਨਾਂ ਦੀ ਯਾਤਰਾ ਕਰਾਉਂਦੇ। ਮਹਾਰਾਜ ਇਹ ਛੇਵੇਂ ਪਾਤਸ਼ਾਹ ਦਾ ਅਸਥਾਨ ਹੈ, ਸਤਿਗੁਰੂ ਇਹ ਸੱਤਵੇਂ ਪਾਤਸ਼ਾਹ ਨੇ ਇੱਥੇ ਚਰਨ ਪਾਏ ਹੈ। ਇਹ ਅਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਦੇ ਰਹੇ ਹਨ, ਏਦਾਂ ਸਾਰੇ ਅਸਥਾਨਾਂ ਦੇ ਦਰਸ਼ਨ ਕਰਾਉਂਦੇ ਹਨ।
ਸਭ ਦਿਨ ਚਾਵ ਸਮੇਤ ਬਿਤਾਇਓ,
ਸਾਰਾ ਦਿਨ ਹੀ ਸਤਿਗੁਰੂ ਜੀ ਯਾਤਰਾ ਕਰਦੇ ਰਹੇ ਸਾਰੇ ਅਸਥਾਨਾਂ ਦੀ। ਅੱਜ ਦੁਪਹਿਰੇ ਸਤਿਗੁਰੂ ਜੀ ਨੇ ਆਰਾਮ ਨਹੀਂ ਕੀਤਾ, ਪਹਿਲਾਂ ਪ੍ਰਸ਼ਾਦਾ ਛਕਿਆ, ਫਿਰ ਮਹਾਰਾਜ ਜੀ ਯਾਤਰਾ ਤੇ ਚੱਲ ਪਏ। ਬੜੇ ਚਾਅ ਨਾਲ ਸਾਰੇ ਦਿਨ ਨਗਰ ਵਿੱਚ ਵਿਚਰਦੇ ਰਹੇ।
ਦਰਸ਼ਨ ਕਰ ਸਭ ਪੁਰ ਹਰ ਖਾਇਓ,
ਸਾਰੇ ਨਗਰ ਨਿਵਾਸੀਆਂ ਨੇ ਬਾਜਾਂ ਵਾਲੇ ਸਾਹਿਬ ਕਲਗੀਧਰ ਜੀ ਦੇ ਦਰਸ਼ਨ ਕੀਤੇ। ਜਦੋਂ ਸਤਿਗੁਰੂ ਜੀ ਦੀ ਸਵਾਰੀ ਕੀਰਤਪੁਰ ਸਾਹਿਬ ਜੀ ਦੀਆਂ ਗਲੀਆਂ ਬਾਜ਼ਾਰਾਂ ਚੋਂ ਲੰਘਦੀ, ਸਾਰੇ ਨਗਰ ਨਿਵਾਸੀ ਬੜੇ ਚਾਅ ਨਾਲ ਦਰਸ਼ਨ ਕਰਦੇ।
ਨਿਸ ਬਿਸਰਾਮ ਕਰਿਓ ਸਭ ਕਾਉ,
ਸ਼ਾਮ ਪੈ ਗਈ, ਗਰੀਬ ਨਵਾਜ ਪਾਤਸ਼ਾਹ ਆਪਣੇ ਆਸਣ ਤੇ ਆਣ ਬਿਰਾਜੇ ਹਨ। ਰਾਤਰੀ ਦਾ ਸਮਾਂ ਗੁਰਦੇਵ ਨੇ ਸੁਖਾਸਣਾ ਤੇ ਬਿਰਾਜਮਾਨ ਹੋਣਾ ਕੀਤਾ।
ਭਇਓ ਆਨੰਦ ਭਿਖ ਘਰ ਘਰ ਮਾਉ,
ਸਾਰੇ ਘਰਾਂ ਵਿੱਚ ਕੀਰਤਪੁਰ ਸਾਹਿਬ ਦੇ ਆਨੰਦ ਵਰਤ ਰਿਹਾ ਕਿ ਕਲਗੀਧਰ ਜੀ ਨੇ ਚਰਨ ਪਾਏ ਹਨ, ਬਾਜਾਂ ਵਾਲੇ ਸਾਹਿਬ ਨੇ ਕਿਰਪਾ ਕਰਕੇ ਦਰਸ਼ਨ ਦਿੱਤੇ ਨੇ। ਸਾਰੇ ਨਗਰ ਨਿਵਾਸੀਆਂ ਦੇ ਅੰਦਰ ਖੇੜਾ ਤੇ ਆਨੰਦ ਵਰਤ ਰਿਹਾ।
ਭਈ ਪੋਰ ਪ੍ਰਭ ਸੋਚ ਸ਼ਨਾਨੇ,
ਅਗਲਾ ਦਿਨ ਚੜਿਆ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੋਚ ਸ਼ਨਾਨ ਕੀਤਾ ਹੈ।
ਤਿਆਰੀ ਕੀਜੇ ਬਾਕ ਬਖਾਨੇ,
ਹੁਕਮ ਕੀਤਾ ਕਿ ਤਿਆਰੀ ਕਰੋ ਕਿ ਹੁਣ ਸ੍ਰੀ ਆਨੰਦਪੁਰ ਸਾਹਿਬ ਨੂੰ ਇੱਥੋਂ ਚਾਲਾ ਮਾਰੀਏ।
ਤਤ ਛਿਨ ਜੀਨ ਡਾਰ ਹਿਆ ਲਿਆਇਓ,
ਉਸੇ ਵੇਲੇ ਜਦੋਂ ਦਿਨ ਚੜਿਆ ਸੇਵਾਦਾਰ ਮਹਾਰਾਜ ਜੀ ਦੇ ਘੋੜੇ ਤੇ ਕਾਠੀ ਪਾ ਕੇ ਸ਼ਿੰਗਾਰ ਕੇ ਲੈ ਆਏ।
ਗਮਨ ਕਰਨ ਗੁਰ ਨਿਕਟ ਜਨਾਇਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਉਹਨਾਂ ਆਪਣੀ ਭਾਵਨਾ ਜਨਾਈ ਔਰ ਚੱਲਣ ਦੀ ਤਿਆਰੀ ਕੀਤੀ।
ਸੁਣ ਕਰ ਆਏ ਤੁਰੰਗਮ ਚੜੇ,
ਗੁਰਦੇਵ ਨੂੰ ਆ ਕੇ ਸੇਵਾਦਾਰ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਘੋੜਾ ਤਿਆਰ ਹੈ। ਸੁਣ ਕੇ ਸਤਿਗੁਰੂ ਜੀ ਘੋੜੇ ਦੇ ਪਾਸ ਆਏ, ਵੱਡਿਆਂ ਸਤਿਗੁਰਾਂ ਨੂੰ ਮਨਾਇਆ, ਵਾਹਿਗੁਰੂ ਕਹਿ ਕੇ ਘੋੜੇ ਤੇ ਸਵਾਰ ਹੋਏ।
ਨਿਜਪੁਰ ਭਿਖਨ ਆਨੰਦ ਮਨ ਬੜੇ,
ਆਪਣਾ ਨਗਰ ਜੋ ਪਿਤਾ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਹੈ, ਐਸੀ ਸੋਹਣੀ ਨਗਰੀ ਨੂੰ ਵੇਖਣ ਦਾ ਚਾਅ ਹੈ ਕਲਗੀਧਰ ਦੇ ਮਨ ਵਿੱਚ।
ਚੜ ਕਰ ਮਾਤੁਲ ਸੰਗ ਕਿਰਪਾਲ,
ਕਿਰਪਾਲੂ ਸਤਿਗੁਰੂ ਜੀ ਆਪਣੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਚੜ ਕੇ ਚੱਲੇ ਹਨ ਕੀਰਤਪੁਰ ਸਾਹਿਬ ਤੋਂ।
ਸੇਵਕ ਸਿੱਖ ਬ੍ਰਿੰਦਵੈ ਨਾਲ,
ਬਹੁਤ ਸਾਰੇ ਸੇਵਕ ਸਿੱਖ ਸੰਗਤਾਂ ਦਾਸੀਆਂ ਦਾਸ ਸਤਿਗੁਰੂ ਜੀ ਦੀ ਸਵਾਰੀ ਦੇ ਨਾਲ ਨਾਲ ਜਾ ਰਹੇ ਹਨ।
ਮਾਤ ਨਾਨਕੀ ਗੁਜਰੀ ਦੋਏ,
ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਗੁਜਰੀ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਜੀ, ਇਹ ਵੀ ਨਾਲ ਚੜੇ ਹਨ।
ਚੜ ਸਿਅੰਦਨ ਪਰ ਗਮਨੀ ਸੋਏ,
ਮਾਤਾ ਜੀ ਹੋਣੀ ਬੜੀ ਸੋਹਣੀ ਰੱਥ ਹੈ, ਰੱਥ ਦੇ ਉੱਤੇ ਸਵਾਰ ਹੋ ਕੇ ਧੰਨ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਜਾ ਰਹੇ ਨੇ।
ਸੁਨਤ ਅਨੰਦਪੁਰ ਨਰਨ ਆਨੰਦ,
ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ, ਲਾਗੇ ਹੈ। ਤੋ ਜਦੋਂ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਹਨ, ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਦੇ ਵਾਲੀ, ਅਨੰਦਪੁਰ ਸਾਹਿਬ ਦੇ ਮਾਲਕ, ਦੇਨ ਦੁਨੀਆਂ ਦੇ ਸਵਾਮੀ ਕਲਗੀਧਰ ਜੀ ਆ ਰਹੇ ਹਨ।
ਮਿਲ ਇੱਕ ਥਲ ਇਤ ਪਿਖਨ ਮੁਕੰਦ,
ਅਨੰਦਪੁਰ ਸਾਹਿਬ ਦੇ ਸਮੁੱਚੇ ਵਾਸੀ ਇੱਕ ਜਗ੍ਹਾ ਤੇ ਇਕੱਠੇ ਹੋ ਗਏ। ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵਾਲੇ ਪਾਸੇ ਅੱਗੇ ਨੂੰ ਆ ਗਏ ਕਲਗੀਧਰ ਜੀ ਦਾ ਸਵਾਗਤ ਕਰਨ ਲਈ।
ਅਨੇਕ ਅਕੂਰਨ ਅਰਪਨ ਕਾਰਨ,
ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲੈ ਲੈ ਕੇ ਆਏ ਸਤਿਗੁਰੂ ਜੀ ਨੂੰ ਭੇਟਾ ਕਰਨ ਲਈ।
ਪੁਰਤੇ ਨਿਕਸੇ ਕੀਨ ਪਦਾਰਨ,
ਜਦੋਂ ਅਨੰਦਪੁਰ ਸਾਹਿਬ ਤੋਂ ਨਿਕਲੇ ਅੱਗੇ ਨੂੰ ਵੱਧ ਕੇ ਆਏ,
ਆਗੇ ਗਮਨੇ ਕੇਤਕ ਦੂਰ,
ਵਾਹਵਾ ਅੱਗੇ ਤਾਈ ਕੀਰਤਪੁਰ ਸਾਹਿਬ ਵਾਲੇ ਪਾਸੇ ਤਾਈ ਅਨੰਦਪੁਰ ਸਾਹਿਬ ਦੇ ਵਾਸੀ ਚੱਲ ਕੇ ਆ ਗਏ।
ਹਰੇ ਪ੍ਰਤੀਕਤ ਆਏ ਹਦੂਰ,
ਖਲੋ ਗਏ ਤੇ ਖਲੋ ਕੇ ਉਡੀਕਣ ਲੱਗੇ ਕਲਗੀਧਰ ਸਵਾਮੀ ਜੀ ਦੀ ਸਵਾਰੀ ਨੂੰ ਉਡੀਕਣ ਲੱਗੇ। ਇਹਨਾਂ ਦੇ ਉਡੀਕਦਿਆਂ ਉਡੀਕਦਿਆਂ ਹੀ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆ ਪਹੁੰਚੇ।
ਬੈਠੇ ਉੱਠ ਉੱਠ ਦੇਖਣ ਕਰੇ,
ਕਈ ਬੈਠੇ ਸਨ ਤੇ ਖਲੋ ਖਲੋ ਕੇ ਵੇਖਣ ਲੱਗੇ ਦੂਰ ਨਿਗਾਹ ਮਾਰ ਕੇ ਕਿ ਕਲਗੀਧਰ ਜੀ ਦੀ ਸਵਾਰੀ ਆ ਰਹੀ ਹੈ ਕਿ ਨਹੀਂ ਆ ਰਹੀ।
ਅਧਿਕ ਪ੍ਰੇਮ ਕੋ ਸਭ ਉਰ ਤਰੇ,
ਸਭ ਦੇ ਹਿਰਦਿਆਂ ਵਿੱਚ ਬੜਾ ਹੀ ਪ੍ਰੇਮ ਹੈ, ਬੜਾ ਹੀ ਚਾਅ ਹੈ ਕਲਗੀਧਰ ਜੀ ਦੇ ਦਰਸ਼ਨ ਪਹਿਲੀ ਵੇਰਾ ਕਰਨੇ ਨੇ ਅਨੰਦਪੁਰ ਸਾਹਿਬ ਦੇ ਵਾਸੀਆਂ ਨੇ।
ਕੀਰਤਪੁਰ ਤੇ ਗੁਰੂ ਸਿਧਾਰੇ,
ਇਧਰੋਂ ਕੀਰਤਪੁਰ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ।
ਪਹੁੰਚ ਸੁਤਦਰਵ ਕੇਰਨ ਕਿਨਾਰੇ,
ਸਤਲੁਜ ਦਰਿਆ ਦੇ ਕਿਨਾਰੇ ਪਹੁੰਚ ਗਏ ਸਤਿਗੁਰੂ ਜੀ।
ਨਿਰਮਲ ਨੀਰ ਹੇਰ ਹਰ ਖਾਏ,
ਜਦੋਂ ਸਤਲੁਜ ਦਰਿਆ ਵਗਦਾ ਵੇਖਿਆ ਮਹਾਰਾਜ ਜੀ ਦਾ ਹਿਰਦਾ ਖੇੜੇ ਨਾਲ ਖਿੜ ਗਿਆ। ਕਲਗੀ ਦਰਿਆ ਵੇਖ ਕੇ, ਵਹਿੰਦੀਆਂ ਨਦੀਆਂ ਵੇਖ ਕੇ ਗੁਰਦੇਵ ਦੇ ਹਿਰਦੇ ਨੂੰ ਬੜੀ ਪ੍ਰਸੰਨਤਾ ਮਿਲਦੀ। ਸਤਲੁਜ ਦਰਿਆ ਦਾ ਨਿਰਮਲ ਪ੍ਰਵਾਹ ਵੇਖ ਕੇ ਪਾਤਸ਼ਾਹ ਬੜੇ ਪ੍ਰਸੰਨ ਹੋਏ।
ਸਿੰਧ ਗਾਮਨੀ ਸਦਾ ਬਹਾਏ,
ਵੇਖਿਆ ਇਹ ਸਿੰਧ ਗਾਮਨੀ ਹੈ, ਸਮੁੰਦਰ ਵਾਲੇ ਪਾਸੇ ਨੂੰ ਵਧਦਾ ਜਾ ਰਿਹਾ ਹੈ।
ਆਵਤ ਦੇਖ ਦੂਰ ਅਸਵਾਰੀ,
ਤੇ ਸਤਿਗੁਰੂ ਜੀ ਦੀ ਸਵਾਰੀ ਦੂਰੋਂ ਆਉਂਦਿਆਂ ਵੇਖ ਕੇ ਅਨੰਦਪੁਰ ਸਾਹਿਬ ਦੇ ਵਾਸੀਆਂ ਨੇ,
ਮੁਦਤ ਬ੍ਰਿੰਦ ਨਰ ਚਲੇ ਅਗਾਰੀ,
ਚਾਹ ਚੜ ਗਿਆ ਸਾਰਿਆਂ ਨੂੰ, ਖੇੜਾ ਆ ਗਿਆ ਹਿਰਦੇ ਵਿੱਚ ਬੜੇ ਉਛਾਲ ਨਾਲ, ਜਿਵੇਂ ਕੋਈ ਸਮੁੰਦਰ ਵਿੱਚ ਨੀ ਜਵਾਰ ਭਾਟਾ ਆਉਂਦਾ ਪੂਰਨਮਾਸ਼ੀ ਦੀ ਰਾਤ ਨੂੰ ਚੰਨ ਨੂੰ ਵੇਖ ਕੇ, ਏਦਾਂ ਚਾਅ ਦੇ ਨਾਲ ਕਹਿੰਦੇ ਉਮਕ ਆਈ ਸਾਰੇ ਅਨੰਦਪੁਰ ਸਾਹਿਬ ਦੇ ਵਾਸੀਆਂ ਅੰਦਰ।
ਅਧਿਕ ਉਮਾਇਤ ਪਹੁੰਚੇ ਆਈ,
ਬੜੇ ਭਾਰੀ ਉਮਾਹ ਨਾਲ, ਬੜੇ ਭਾਰੀ ਉਤਸ਼ਾਹ ਨਾਲ, ਚਾਹ ਨਾਲ ਚੱਲ ਕੇ ਕਲਗੀਧਰ ਜੀ ਵੱਲ ਵੱਧ ਕੇ ਆਏ।
ਬਾਲ ਬੈਸ ਅਵਲੋਕ ਗੁਸਾਈ,
ਬਾਲ ਰੂਪ ਵਿੱਚ ਕਲਗੀਧਰ ਸਵਾਮੀ, 9 ਕੁ ਬਰਸ ਦੀ ਆਯੂ ਹੈ, ਮੁਖ ਮੰਡਲ ਅਤਿ ਸੁੰਦਰ, ਨੇਤਰ ਬੜੇ ਸੁੰਦਰ, ਪੌਹਾਂ ਅਤ ਸੁੰਦਰ, ਗੁਰਦੇਵ ਦੇ ਸੋਹਣੇ ਸਵਰੂਪ ਨੂੰ ਆ ਕੇ, ਬਾਲ ਸਰੂਪ ਨੂੰ ਆ ਕੇ ਵੇਖਦੇ।
ਚਰਨ ਕਮਲ ਪਰ ਸੀਸ ਨਿਵਾਏ,
ਬਾਜਾਂ ਵਾਲੇ ਸਤਿਗੁਰੂ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਸਾਰੀ ਸੰਗਤ ਨੇ ਸੀਸ ਝੁਕਾਇਆ, ਨਮਸਕਾਰ ਕੀਤੀ, ਵਾਰੋ ਵੇਰੀ ਮੱਥਾ ਟੇਕਦੇ ਹਨ।
ਬ੍ਰਿੰਦ ਅਕੋਰਨ ਕੋ ਅਰਪਾਏ,
ਭੇਟਾਵਾਂ ਅਰਪਣ ਕਰਦੇ, ਭਾਂਤ ਭਾਂਤ ਦੀਆਂ ਭੇਟਾਵਾਂ ਲਿਆਏ, ਉਹ ਪਿਟਾਵਾਂ ਗੁਰੂ ਚਰਨਾਂ ਚ ਭੇਟ ਕਰਦੇ ਅਰਪਣ ਕਰਦੇ ਹਨ।
ਕੁਸ਼ਲ ਪ੍ਰਸ਼ਨ ਸਭ ਸੋ ਗੁਰ ਕਰੇ।
ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਸਤਿਗੁਰੂ ਜੀ ਕੁਸ਼ਲ ਪ੍ਰਸੰਨਤਾ ਪੁੱਛਦੇ ਹਨ।
ਕਿਰਪਾ ਆਪ ਕੀ ਹਮ ਸੁਖ ਤਰੇ।
ਅੱਗੋਂ ਆਨੰਦਪੁਰ ਸਾਹਿਬ ਦੇ ਵਾਸੀ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਸੁਖ ਨਾਲ ਵਸਦੇ ਹਾਂ, ਆਪ ਜੀ ਦੀ ਦਇਆ ਨਾਲ ਸਾਰੇ ਹੀ ਸੁਖ ਪ੍ਰਾਪਤ ਹਨ।
ਬਿਪਰ ਬਨਿਕ ਤੇ ਆਦਿਕ ਸਾਰੇ।
ਆਨੰਦਪੁਰ ਸਾਹਿਬ ਚ ਜਿਹੜੇ ਬਾਣੀਏ ਦੁਕਾਨਦਾਰ ਦੁਕਾਨਾਂ ਖੋਲ ਕੇ ਬੈਠੇ, ਬਿਪਰ ਬੈਠੇ, ਉਹ ਵੀ ਬੜੇ ਖੁਸ਼ ਹੋਏ ਕਿ ਹੁਣ ਸਤਿਗੁਰੂ ਜੀ ਆ ਗਏ, ਸਾਡੀਆਂ ਦੁਕਾਨਾਂ ਵੱਧ ਚੱਲਣਗੀਆਂ, ਸੰਗਤ ਵੱਧ ਆਵੇਗੀ, ਸਾਡਾ ਵੀ ਵਪਾਰ ਵੱਧ ਚੱਲੇਗਾ। ਉਹਨਾਂ ਨੂੰ ਵੀ ਚਾਅ ਚੜ ਗਿਆ ਬਣੀਆਂ ਨੂੰ।
ਮਿਲੇ ਆਨੰਦਤ ਰੂਪ ਨਿਹਾਰੇ।
ਆਨੰਦਤ ਹੋ ਕੇ ਸਤਿਗੁਰੂ ਜੀ ਨੂੰ ਮਿਲੇ ਤੇ ਸਾਹਿਬ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੇ ਹਨ।
ਸਭ ਕੋ ਲੈ ਕਰ ਆਪਣੇ ਸਾਥ।
ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਲੈ ਕੇ।
ਸਨੇ ਸਨੇ ਗਮਨੇ ਮਗਨਾਥ।
ਕਲਗੀਧਰ ਜੀ ਰਸਤੇ ਚ ਤੁਰੇ ਜਾਂਦੇ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਹਨ।
ਪੂਜਿਤ ਸਕਲ ਬਾਰਤਾ ਜਾਤੇ।
ਸਤਿਗੁਰੂ ਜੀ ਜਾਂਦਿਆਂ ਜਾਂਦਿਆਂ ਪੁੱਛਦੇ ਜਾ ਰਹੇ ਹਨ।
ਹੱਥ ਜੋਰ ਨਰ ਕੈ ਬਹੁ ਪਾਂਤੇ।
ਜਿਵੇਂ ਪੁੱਛਦੇ, ਜਿਹੜਾ ਸਵਾਲ ਕਰਦੇ ਨਾਲ ਦੇ ਸਾਥੀ ਮਹਾਰਾਜ ਜੀ ਨੂੰ ਓਦਾਂ ਹੀ ਜਵਾਬ ਦੇ ਕੇ ਦੱਸਦੇ।
ਇੱਕ ਦਿਸ਼ ਦਿਖਤ ਗਿਰਨ ਕੀ ਧਾਰਾ।
ਇੱਕ ਪਾਸੇ ਆਨੰਦਪੁਰ ਸਾਹਿਬ ਦੇ ਪਹਾੜਾਂ ਦੀ ਵੱਡੀ ਕਤਾਰ ਨਜ਼ਰ ਆਉਂਦੀ ਹੈ।
ਦਿਸ਼ਾ ਦੂਸਰੀ ਸੁਤਦਰਵ ਧਾਰਾ।
ਦੂਜੇ ਪਾਸੇ ਸਤਲੁਜ ਦਰਿਆ ਦੀਆਂ ਨਿਰਮਲ ਧਾਰਾਵਾਂ ਵਹਿੰਦੀਆਂ ਦਿਸਦੀਆਂ ਹਨ।
ਪਹੁੰਚੇ ਪੁਰ ਆਨੰਦ ਮੈਂ ਜਾਈ।
ਕਹਿੰਦੇ ਚਲਦੇ ਚਲਦੇ ਆਨੰਦਪੁਰ ਸਾਹਿਬ ਚ ਆਏ ਤੇ ਸਾਹਮਣੇ ਇੱਕ ਉੱਚੀ ਚੋਟੀ ਨਜ਼ਰ ਆਉਂਦੀ ਹੈ।
ਗਿਰਜਾ ਕੋ ਗਿਰ ਦਿਓ ਦਿਖਾਈ।
ਜਿਹਨੂੰ ਨੈਣਾ ਦੇਵੀ ਦਾ ਟਿੱਲਾ ਕਿਹਾ ਜਾਂਦਾ, ਉੱਚਾ ਸਭ ਤੋਂ ਉੱਚਾ ਟਿੱਲਾ ਨੈਣਾ ਦੇਵੀ ਦਾ ਆਨੰਦਪੁਰ ਸਾਹਿਬ ਚ ਨਜ਼ਰ ਆਉਂਦਾ।
ਸਭ ਤੇ ਉੱਚੋ ਸੈਲ ਵਿਸਾਲ।
ਜਿੰਨੇ ਪਹਾੜ ਆਨੰਦਪੁਰ ਸਾਹਿਬ ਦੇ ਕੋਲ ਖਲੋ ਕੇ ਨਜ਼ਰ ਆਉਂਦੇ, ਉਹਨਾਂ ਸਾਰੇ ਪਹਾੜਾਂ ਚੋਂ ਉੱਚੀ ਚੋਟੀ ਉਹ ਨੈਣੇ ਦੀ ਜੋ ਨੈਣਾ ਦਾ ਟਿੱਲਾ ਕਿਹਾ ਜਾਂਦਾ ਉਹ ਹੈ।
ਚੌਂ ਦਿਸ਼ ਆਨੰਦਪੁਰ ਕੀ ਅਵਨੀ।
ਚਾਰੇ ਪਾਸੇ ਆਨੰਦਪੁਰ ਸਾਹਿਬ ਦੀ ਧਰਤੀ ਹੈ। ਕਹਿੰਦੇ ਨੈਣਾ ਦੇਵੀ ਦਾ ਉੱਚਾ ਟਿੱਲਾ ਵੇਖਿਆ, ਗੁਰਦੇਵ ਨੂੰ ਸੰਗਤ ਦੱਸਦੀ, ਮਹਾਰਾਜ ਉਹ ਸਾਹਮਣੇ ਨੈਣੇ ਦਾ ਟਿੱਲਾ ਹੈ ਉੱਚਾ। ਏਦਾਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਰਵਨੀ ਧਰਤੀ ਵੇਖ ਕੇ ਗੁਰੂ ਕਲਗੀਧਰ ਜੀ ਨੇ ਨੌਵੇਂ ਪਾਤਸ਼ਾਹ ਜੀ ਨੂੰ ਯਾਦ ਕਰਕੇ ਆਨੰਦਾਂ ਦੀ ਪੁਰੀ ਦੇ ਦਰਸ਼ਨ ਕਰਦੇ ਹੱਥ ਜੋੜ ਕੇ ਸੀਸ ਝੁਕਾਇਆ, ਨਮਸਕਾਰ ਕੀਤੀ ਹੈ, ਮੇਰੀ ਵੰਦਨਾ ਹੈ ਆਨੰਦਾਂ ਦੀ ਇਸ ਪੁਰੀ ਨੂੰ ਜਿੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਦਇਆ ਕਰਕੇ ਇਸ ਨਗਰੀ ਨੂੰ ਵਸਾਇਆ ਹੈ।
ਕੀਨ ਬਿਲੋਕਨ ਨੀਕੇ ਰਵਨੀ।
ਗੁਰਦੇਵ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਹੈ। ਮਾਮਾ ਕਿਰਪਾਲ ਚੰਦ ਜੀ ਦੱਸਦੇ ਕੱਲੀ ਕੱਲੀ ਜਗ੍ਹਾ ਬਾਰੇ, ਮਹਾਰਾਜ ਇਹ ਅਮਕੀ ਥਾਂ ਹੈ, ਇਹ ਫਲਾਣਾ ਥਾਂ ਹੈ, ਇਸ ਪਾਸੇ ਆਹ ਪਿੰਡ ਹੈ। ਏਦਾਂ ਸਤਿਗੁਰੂ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਦੱਸਦੇ ਜਾ ਰਹੇ ਨੇ।
ਹਰਤ ਦੂਰ ਬਾ ਜਲ ਸਰਵਾਈ।
ਹਰਿਆਵਲ ਬੜੀ ਆਨੰਦਪੁਰ ਸਾਹਿਬ ਚ ਹਰੇ ਹਰੇ ਰੰਗ ਦਾ ਦੂਪੜਾ ਘਾਹ, ਜਿਹੜਾ ਤਰੇੜਾਂ ਵਾਲਾ ਘਾਹ ਹੁੰਦਾ, ਖੱਬਲ ਘਾਹ ਜਿਹਨੂੰ ਕਹਿੰਦੇ ਹੈ, ਉਹ ਬਹੁਤ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ।
ਸਰਵਰ ਖਰੇ ਹਰੇ ਸਮੁਦਾਈ।
ਔਰ ਬੜੇ ਹਰੇ ਹਰੇ ਰੰਗ ਦੇ ਦਰਖਤ ਖੜੇ, ਜਿਨ੍ਹਾਂ ਦੇ ਪੱਤੇ ਹਰੇ ਕੱਚ ਹਨ, ਬੜੇ ਰਸ ਨਾਲ ਭਰੇ ਹੋਏ ਹਨ।
ਚਾਰੋਂ ਕੋਦ ਪ੍ਰਮੋਦੇ ਆਦਿਕ।
ਚਾਰੇ ਪਾਸੇ ਬੜਾ ਖੇੜਾ, ਬੜੀ ਸੁੰਦਰ ਦੂਣ ਦਾ ਇਲਾਕਾ ਹੈ, ਬਹੁਤੀ ਸੋਹਣੀ ਦੂਣ ਹੈ।
ਦੇਖਤ ਤਰਿਓ ਹਰਖ ਜਗ ਨਾਇਕ।
ਜਗਤ ਦੇ ਨਾਇਕ ਕਲਗੀਧਰ ਜੀ ਬਹੁਤ ਪ੍ਰਸੰਨ ਹੋਏ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਵੇਖ ਕੇ ਗੁਰਦੇਵ ਜੀ ਬੜੇ ਖੇੜੇ ਚ ਆਏ। ਉਹੀ ਧਰਤੀ ਹੈ ਜਿੱਥੇ ਅਕਾਲ ਪੁਰਖ ਦੇ ਹੁਕਮ ਨਾਲ ਅਸੀਂ ਪੰਥ ਦੀ ਸਾਜਨਾ ਕਰਨੀ ਹੈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਹੀ ਪ੍ਰਸੰਨ ਹੋ ਰਹੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰ ਕਰਕੇ।
ਜਹਾਂ ਸਦਨ ਵੱਡ ਗੁਰੂ ਚਿਨਾਏ।
ਜਿੱਥੇ ਨੌਵੇਂ ਪਾਤਸ਼ਾਹ ਨੇ ਵੱਡੇ ਮਹਿਲ ਉਸਾਰੇ ਨੇ, ਗੁਰੂ ਕੇ ਮਹਿਲ। ਉਸ ਪਾਸੇ ਚੱਲ ਕੇ ਕਲਗੀਧਰ ਜੀ ਆਏ।
ਉਤਰੀ ਤਬੀ ਥਿਰੀ ਤਿਸ ਥਾਈ,
ਘੋੜੇ ਤੋਂ ਉਤਰੇ ਤੇ ਆਪਣੇ ਮਹਿਲਾਂ ਵਿੱਚ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਰਨ ਪਾਏ।
ਮਾਤ ਨਾਨਕੀ ਗੁਜਰੀ ਆਈ,
ਧੰਨ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੀ ਸਵਾਰੀ ਵੀ ਪਹੁੰਚ ਗਈ।
ਸਿਅੰਦਨ ਉਤਰ ਸਦਨ ਪ੍ਰਵਿਸ਼ਾਈ,
ਮਾਤਾ ਜੀ ਹੋਣੀ ਵੀ ਰੱਥ ਤੋਂ ਉਤਰੇ ਤੇ ਆਪਣੇ ਮਹਿਲਾਂ ਚ ਪ੍ਰਵੇਸ਼ ਕੀਤਾ। ਬਹੁਤ ਸਾਲਾਂ ਬਾਅਦ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਆਪਣੇ ਮਹਿਲਾਂ ਚ ਆਪਣੇ ਘਰ ਵਿੱਚ ਆਏ ਹਨ।
ਸਿੱਖ ਸੇਵਕ ਸਮਾਜ ਲੈ ਆਏ,
ਜਿੰਨਾ ਰਾਜ ਸਾਜ ਸੀ ਗੱਡਿਆਂ ਤੇ ਲੱਦਿਆ ਉਹ ਸੇਵਾਦਾਰ ਸਿੱਖ ਲੈ ਕੇ ਆ ਪਹੁੰਚੇ।
ਅੰਤਰ ਤਰ ਸੰਭਾਰ ਸਮੁਦਾਏ,
ਮਾਤਾ ਜੀ ਦੀ ਆਗਿਆ ਪ੍ਰਾਪਤ ਕਰਕੇ ਮਹਿਲਾਂ ਵਿੱਚ ਜਿੱਥੇ ਜਿੱਥੇ ਟਿਕਾਣਾ ਸੀ ਉੱਥੇ ਉੱਥੇ ਉਹ ਸਾਰਾ ਰਾਜ ਸਾਜ ਸਾਂਭ ਦਿੱਤਾ ਗਿਆ, ਰੱਖ ਦਿੱਤਾ ਗਿਆ।
ਚਾਵਲ ਚੂਨ ਸਿਤਾ ਕ੍ਰਿਤ ਲਿਆਏ,
ਲੰਗਰਾਂ ਵਾਸਤੇ ਚਾਵਲ, ਆਟਾ, ਖੰਡ, ਘਿਓ ਜਿੰਨੀਆਂ ਸਮੱਗਰੀਆਂ ਚਾਹੀਦੀਆਂ ਵੱਧ ਤੋਂ ਵੱਧ ਲੈ ਆਉਂਦੀਆਂ ਹਨ।
ਲਾਗੇ ਕਰਨ ਦੇਗ ਮਨ ਪਾਏ,
ਲੰਗਰ ਤਿਆਰ ਹੋਣ ਲੱਗ ਪਏ ਗੁਰੂ ਕੇ ਮਹਿਲਾਂ ਵਿੱਚ। ਅੱਜ ਬੜੇ ਸਾਲਾਂ ਬਾਅਦ ਰੌਣਕਾਂ ਲੱਗੀਆਂ। ਜਦੋਂ ਦੇ ਨੌਵੇਂ ਪਾਤਸ਼ਾਹ ਗਏ, ਨੌ ਸਾਲ ਤਾਂ ਦਸਵੇਂ ਪਾਤਸ਼ਾਹ ਦੀ ਆਯੂ ਹੋ ਗਈ ਹੈ, ਸਤਿਗੁਰੂ ਕਲਗੀਧਰ ਜੀ ਦੇ ਵੀ ਜਨਮ ਤੋਂ ਕੁਝ ਵਰੇ ਪਹਿਲਾਂ ਨੌਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਤੇ ਉਦੋਂ ਦੇ ਗੁਰੂ ਕੇ ਮਹਿਲਾਂ ਚ ਰੌਣਕ ਨਹੀਂ ਸੀ। ਅੱਜ ਆਏ ਰੌਣਕਾਂ ਹੀ ਰੌਣਕਾਂ ਹੋ ਗਈਆਂ। ਲੰਗਰ ਦੇ ਵਿੱਚ ਲੰਗਰ ਤਿਆਰ ਹੋਣ ਲੱਗ ਪਏ।
ਪੰਚਾਮ੍ਰਿਤ ਕਨੋ ਕਰਵਾਏ,
ਸਭ ਤੋਂ ਪਹਿਲਾਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ।
ਪਟ ਅਰਦਾਸ ਸਬਨ ਬਰਤਾਏ,
ਨੌਵੇਂ ਪਾਤਸ਼ਾਹ ਦੇ ਮਹਾਨ ਪਵਿੱਤਰ ਸਥਾਨ ਭੌਰਾ ਸਾਹਿਬ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਕਲਗੀਧਰ ਸਵਾਮੀ ਜੀ ਨੇ ਅਰਦਾਸ ਕੀਤੀ ਹੈ।
ਉਰ ਨਰ ਅਰ ਸੰਗੀ ਤ੍ਰਿਪਤਾਏ,
ਫਿਰ ਉਹ ਕੜਾ ਪ੍ਰਸ਼ਾਦ ਦੀ ਦੇਗ ਸਾਰੇ ਨਗਰ ਨਿਵਾਸੀਆਂ ਵਿੱਚ ਵਰਤਾਈ, ਖੁੱਲੇ ਗੱਫੇ ਸਭ ਨੂੰ ਪ੍ਰਾਪਤ ਹੋਏ ਤੇ ਤ੍ਰਿਪਤ ਹੋਏ।
ਧੰਨ ਧੰਨ ਸਤਿਗੁਰੂ ਅਲਾਏ,
ਸਭ ਨੇ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ।
ਖਾਨ ਪਾਨ ਸਭ ਕੀਨ ਆਹਾਰਾ,
ਲੰਗਰ ਪ੍ਰਸ਼ਾਦਾ ਵੀ ਤਿਆਰ ਹੋ ਗਿਆ, ਮਨ ਭਾਉਂਦਾ ਲੰਗਰ ਪ੍ਰਸ਼ਾਦ ਸਭ ਵਿੱਚ ਵਰਤਿਆ।
ਗੁਰੂ ਬਸੇ ਪੁਰ ਆਨੰਦ ਮਜਾਰਾ,
ਇਸ ਤਰ੍ਹਾਂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਣ ਵਸੇ ਹਨ। ਆਨੰਦਪੁਰ ਸਾਹਿਬ ਦੇ ਵਾਸੀ ਗੁਰਦੇਵ ਆਨੰਦਪੁਰ ਸਾਹਿਬ ਆਣ ਵਸੇ ਹਨ।
ਜੈ ਕੈ ਸੁਧ ਆਵਨ ਕੀ ਹੋਈ,
ਨੇੜੇ ਤੇੜੇ ਪੂਰੇ ਪੰਜਾਬ ਭਰ ਦੇ ਵਿੱਚ ਦੂਰ ਦਰੇਡੇ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਸਭ ਨੂੰ ਖਬਰਾਂ ਹੋ ਗਈਆਂ ਕਿ ਕਲਗੀਧਰ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਆਨੰਦਪੁਰ ਸਾਹਿਬ ਆਣ ਬਿਰਾਜੇ ਹਨ। ਸੁਣ ਸੁਣ ਕੇ ਸੰਗਤਾਂ ਵਹੀਰਾਂ ਘੱਤ ਘੱਤ ਕੇ ਆਉਣ ਲੱਗੀਆਂ।
ਸੁਣ ਸੁਣ ਚਲੇ ਆਏ ਸਭ ਕੋਈ,
ਜਿਹੜਾ ਸੁਣਦਾ ਚਾਅ ਨਾਲ ਚੱਲ ਕੇ ਆਉਂਦਾ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ।
ਹਰ ਉਪਾਇਨ ਪਾਇਨ ਪਾਸ,
ਗੁਰੂ ਪਾਤਸ਼ਾਹ ਦੇ ਸੋਹਣੇ ਚਰਨਾਂ ਤੇ ਲਿਆ ਕੇ ਭੇਟਾਵਾਂ ਅਰਪਣ ਕਰਦੇ, ਗੁਰਦੇਵ ਨੂੰ ਨਮਸਕਾਰਾਂ ਕਰਦੇ ਹਨ।
ਕਰੇ ਅਨੇਕ ਖਰੇ ਅਰਦਾਸ,
ਅਨੇਕਾਂ ਪ੍ਰੇਮੀ ਗੁਰਸਿੱਖ ਗੁਰਦੇਵ ਦੇ ਸਨਮੁਖ ਆ ਕੇ ਅਰਦਾਸਾਂ ਕਰਦੇ, ਜੋਦੜੀਆਂ ਕਰਦੇ ਹਨ।
ਦਿਨ ਪ੍ਰਤ ਹੋਤ ਪੀਰ ਅਧਿਕਾਈ,
ਦਿਨ ਪ੍ਰਤੀ ਦਿਨ ਗੁਰੂ ਸਾਹਿਬ ਦੇ ਚਰਨਾਂ ਚ ਸੰਗਤ ਦੀ ਵੱਡੀ ਭੀੜ, ਸੰਗਤ ਦਾ ਵੱਡਾ ਇਕੱਠ ਹੁੰਦਾ ਹੈ।
ਦਰਸੇ ਸਤਿਗੁਰ ਪਰ ਬਲ ਜਾਈ,
ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਗੁਰਸਿੱਖ ਬਰਿਆ ਬਲਿਆਰ ਜਾਂਦੇ, ਵਾਰੇ ਵਾਰੇ ਜਾਂਦੇ ਹਨ।
ਸਹਿਤ ਮਸੰਦ ਸੰਗਤਾਂ ਆਵੇ,
ਬਹੁਤ ਸਾਰੇ ਮਸੰਦ ਗੁਰੂ ਕੀਆਂ ਸੰਗਤਾਂ, ਬਹੁਤ ਸਾਰੇ ਗੁਰਸਿੱਖ ਨਾਮ ਰਸੀਏ ਗੁਰਸਿੱਖ ਚੱਲ ਚੱਲ ਕੇ ਆਉਂਦੇ ਨੇ।
ਅਨੇਕ ਅਕੋਰਨ ਕੋ ਅਰ ਪਾਵੇ,
ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਗੁਰੂ ਚਰਨਾਂ ਚ ਲਿਆ ਕੇ ਗੁਰਸਿੱਖ ਅਰਪਣ ਕਰਦੇ ਨੇ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ,
ਇਸੇ ਤਰ੍ਹਾਂ ਆਨੰਦਪੁਰ ਸਾਹਿਬ ਚ ਗੁਰਦੇਵ ਨੇ ਕੁਝ ਦਿਨ ਹੋਰ ਬਤੀਤ ਕੀਤੇ।
ਬਸਤ ਆਨੰਦਪੁਰ ਆਨੰਦ ਉਪਾਏ,
ਆਨੰਦਪੁਰ ਸਾਹਿਬ ਚ ਵਸ ਕੇ ਗੁਰਦੇਵ ਆਨੰਦ ਪ੍ਰਗਟ ਕਰ ਰਹੇ ਹਨ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਂ ਦੀ, ਐਸਾ ਖੇੜਾ ਆਨੰਦ ਦਾ ਖੇੜਾ ਸਤਿਗੁਰੂ ਜੀ ਦੀ ਨਗਰੀ ਵਿੱਚ ਵਰਤ ਰਿਹਾ।
ਅਬ ਸੁਣੀਏ ਦਿੱਲੀ ਪੁਰ ਗਾਥਾ
ਇਹ ਤੇ ਸੀ ਗੁਰਦੇਵ ਦੇ ਆਨੰਦਪੁਰ ਸਾਹਿਬ ਆਉਣ ਦਾ ਪ੍ਰਸੰਗ ਲਖਨੌਰ ਸਾਹਿਬ ਤੋਂ। ਹੁਣ ਉੱਧਰ ਦਿੱਲੀ ਦੀ ਗਾਥਾ ਸੁਣੋ, ਦਿੱਲੀ ਦਾ ਪ੍ਰਸੰਗ ਸੁਣੋ ਗੁਰੂ ਕੇ ਪਿਆਰਿਓ।
ਰਚੀ ਗੁਰੂ ਜਿਮ ਤੁਰਕਨ ਸਾਥਾ,
ਜਿਵੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਰਕਾਂ ਨਾਲ ਖੇਡ ਖੇਡੀ ਹੈ, ਉਹ ਸਾਰੀ ਰਚਨਾ ਆਪ ਜੀ ਸਰਵਣ ਕਰੋ।
ਮਤੀ ਦਾਸ ਮਰ ਗੁਰਪੁਰ ਗਏ,
ਜਦੋਂ ਭਾਈ ਮਤੀ ਦਾਸ ਜੀ ਵਰਗੇ ਬਾਂਹ ਪੁਰਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ,
ਪਿੱਛੇ ਸਿੱਖਨ ਉਰ ਡਰ ਪਏਓ,
ਜਿਹੜੇ ਗੁਰਸਿੱਖ ਰਹਿ ਗਏ ਸਨ ਪਿੱਛੇ ਨੌਵੇਂ ਪਾਤਸ਼ਾਹ ਜੀ ਦੇ ਪਾਸ,
ਇਸ ਮੈਂ ਨਿਕਸੇ ਪਈ ਪ੍ਰਭਾਤੀ,
ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਕਿ ਗੁਰਦੇਵ ਦੇ ਬਚਨਾਂ ਨੂੰ ਮੰਨ ਕੇ ਉਹ ਗੁਰਸਿੱਖ ਰਾਤ ਦੇ ਸਮੇਂ ਉਸੇ ਕੈਦ ਖਾਨੇ ਚੋਂ ਨਿਕਲ ਕੇ ਕਲਗੀਧਰ ਜੀ ਕੋਲ ਆ ਗਏ।
ਬ੍ਰਿੰਦ ਸਿਪਾਹੀ ਲਖੇ ਨਾ ਰਾਤੀ,
ਰਾਤ ਨੂੰ ਸਿਪਾਹੀਆਂ ਨੂੰ ਪਤਾ ਹੀ ਨਹੀਂ ਲੱਗਾ, ਖਬਰ ਹੀ ਨਹੀਂ ਹੋਈ ਵੀ ਗੁਰੂ ਪਾਤਸ਼ਾਹ ਦੇ ਸਿੱਖ ਕੈਦ ਖਾਨੇ ਚੋਂ ਨਿਕਲ ਕੇ ਚਲੇ ਗਏ ਨੇ।
ਦਿਨ ਕਰ ਚੜੇ ਵੀ ਲੋਕੇ ਤਬੇ,
ਰਾਤ ਨੂੰ ਉਹਨਾਂ ਨੂੰ ਕੋਈ ਖਬਰ ਨਹੀਂ ਹੋਈ, ਜਦੋਂ ਅਗਲਾ ਦਿਨ ਚੜਿਆ ਸੂਰਜ ਚੜਿਆ ਫਿਰ ਉਹਨਾਂ ਨੇ ਵੇਖਿਆ।
ਕੈਦੀ ਤੀਨ ਨਿਕਸ ਗਏ ਕਬੇ,
ਨੌਵੇਂ ਪਾਤਸ਼ਾਹ ਦੇ ਨਾਲ ਦੇ ਜਿਹੜੇ ਸਾਥੀ ਸਿੱਖ ਸਨ ਉਹ ਇੱਥੋਂ ਨਿਕਲ ਕੇ ਚਲੇ ਗਏ ਨੇ।
ਦੁਆਰ ਕੀ ਵਾਰ ਅਸੰਜਿਤ ਸਾਰੇ,
ਦਰਵਾਜੇ ਬੰਦ ਨੇ, ਤਾਲੇ ਲੱਗੇ ਹੋਏ ਨੇ, ਸੰਗਲ ਭਿੜੇ ਹੋਏ ਨੇ।
ਹਮ ਖੋਲੀ ਸਾਂਕਰ ਲੱਗ ਤਾਰੇ,
ਤਾਲੇ ਵੀ ਅਸੀਂ ਆਪਣੇ ਹੱਥੀਂ ਖੋਲੇ ਨੇ, ਸੰਗਲ ਆਪਣੇ ਹੱਥੀਂ ਖੋਲੇ ਹਨ।
ਬੇਰੀ ਉਤਰੀ ਪਰੀ ਨਿਹਾਰੀ,
ਉਹ ਕਿਵੇਂ ਚਲੇ ਗਏ ਰਾਤ ਨੂੰ, ਬੇੜੀਆਂ ਖੁੱਲੀਆਂ ਪਈਆਂ ਨੇ ਪਰ ਸਿੱਖ ਹੈ ਨੀ ਜਿਹੜੇ ਬੇੜੀਆਂ ਚ ਜਕੜੇ ਸੀ, ਉਹ ਅਚਾਨਕ ਕਿਵੇਂ ਚਲੇ ਗਏ, ਜੇ ਗਏ ਤੇ ਗਏ ਕਿਵੇਂ, ਦਰਵਾਜੇ ਤਾਂ ਬੰਦ ਨੇ, ਤਾਲੇ ਭਿੜੇ ਹੋਏ ਨੇ, ਸੰਗਲ ਲੱਗੇ ਹੋਏ ਨੇ।
ਪਏ ਅਚੰਬੇ ਸਭ ਮਤ ਮਾਰੀ,
ਜਿੰਨੇ ਸਿਪਾਹੀ ਹੈਰਾਨ ਹੋ ਗਏ, ਮਤ ਮਾਰੀ ਗਈ, ਉਹਨਾਂ ਨੂੰ ਸਮਝ ਹੀ ਨਾ ਆਵੇ ਵੀ ਹੋਇਆ ਕੀ ਹੈ।
ਦੇਖੇ ਖੋਜ ਪਰੇ ਨੈ ਚੀਨਾ,
ਪੈਰਾਂ ਦੇ ਨਿਸ਼ਾਨ ਲੱਭਦੇ ਵੀ ਗਏ ਕਿੱਧਰ ਨੂੰ ਨੇ, ਪੈਰਾਂ ਦੇ ਨਿਸ਼ਾਨ ਲੱਭਦੇ ਉਹ ਵੀ ਨਹੀਂ ਦਿਸਦੇ, ਨਾ ਪੈਰਾਂ ਦੇ ਚਿੰਨ ਨਜ਼ਰ ਆਉਂਦੇ ਹਨ।
ਹੇ ਖੁਦਾਏ ਇਹ ਕਿਆ ਕਿਰਤ ਕੀਨਾ,
ਕਹਿੰਦੇ ਹੇ ਖੁਦਾ ਇਹ ਕੀ ਕਿਰਤ ਹੋਈ ਹੈ, ਕੀ ਥੱਲੇ ਜ਼ਮੀਨ ਚ ਧਸ ਗਏ ਨੇ ਜਾਂ ਆਕਾਸ਼ ਵਿੱਚ ਉੱਡ ਗਏ ਨੇ, ਉਸੇ ਗਏ ਤਾਂ ਗਏ ਕਿੱਥੇ, ਪੈਰਾਂ ਦੇ ਨਿਸ਼ਾਨ ਉਹਨਾਂ ਦੇ ਨਹੀਂ ਦਿਸਦੇ, ਬੇੜੀਆਂ ਇੱਥੇ ਪਈਆਂ, ਦਰਵਾਜੇ ਬੰਦ, ਤਾਲੇ ਲੱਗੇ ਹੋਏ, ਅਸੀਂ ਆਪਣੇ ਹੱਥੀਂ ਖੋਲ ਰਹੇ ਹਾਂ, ਉਹ ਸਿੱਖ ਭਲਾ ਕਿਵੇਂ ਚਲੇ ਗਏ।
ਜਮਾਦਾਰ ਦੋਰਿਓ ਚੱਲ ਆਇਓ,
ਜਿਹੜਾ ਜਮਾਦਾਰ ਸੀ ਉੱਥੋਂ ਦਾ ਕੋਤਵਾਲ ਥਾਣੇਦਾਰ, ਉਹਨੂੰ ਸਿਪਾਹੀਆਂ ਦੱਸਿਆ, ਉਹ ਭੱਜਿਆ ਹੀ ਆਇਆ, ਉਹਨੇ ਸਵੇਰੇ ਮੂੰਹ ਵੀ ਨਾ ਧੋਇਆ, ਜਦੋਂ ਦਿਨ ਚੜ੍ਹਦੇ ਉਹਨੂੰ ਖਬਰ ਪਹੁੰਚ ਗਈ, ਉਹ ਭੱਜ ਕੇ ਆਇਆ ਉੱਥੇ ਕੈਦ ਖਾਨੇ ਚ।
ਕਿਤੇ ਉੱਤ ਦੇਖਤ ਬੋਰਡਰ ਪਾਇਓ,
ਇੱਧਰ ਉੱਧਰ ਵੇਖਦਾ, ਕਦੇ ਕੋਈ ਖੁੰਜਾ ਵੇਖਦਾ, ਕਦੇ ਕੋਈ ਖੁੰਜਾ ਵੇਖਦਾ, ਡਰ ਗਿਆ ਬਹੁਤ ਜ਼ਿਆਦਾ।
ਕਿਮ ਨਿਕਸੇ ਅਚਰਜ ਕੋ ਮਾਨੀ,
ਹੈਰਾਨ ਹੋ ਕੇ ਕਹਿੰਦਾ ਕਿਵੇਂ ਨਿਕਲ ਗਏ ਸਿੱਖ, ਇੱਥੋਂ ਚਲੇ ਕਿਵੇਂ ਗਏ।
ਤਬ ਸਤਿਗੁਰ ਕੋ ਬੂਜਨ ਠਾਨੀ,
ਜਦੋਂ ਕੁਝ ਨਾ ਸਮਝ ਆਈ ਤੇ ਫਿਰ ਸਤਿਗੁਰਾਂ ਕੋਲ ਆਇਆ, ਨੌਵੇਂ ਪਾਤਸ਼ਾਹ ਨੂੰ ਆ ਕੇ ਉਹ ਜਮਾਦਾਰ ਪੁੱਛਦਾ ਹੈ,
ਸਾਥੀ ਤੁਮਰੇ ਕਹਾਂ ਸਿਧਾਏ,
ਕਹਿਣ ਲੱਗਾ ਗੁਰੂ ਜੀ ਤੁਹਾਡੇ ਉਹ ਸਾਥੀ ਕਿੱਥੇ ਗਏ, ਜਿਹੜੇ ਤੁਹਾਡੇ ਨਾਲ ਦੇ ਸਿੱਖ ਸੀ ਸਾਥੀ ਤੁਹਾਡੇ, ਉਹ ਅਚਾਨਕ ਕਿੱਥੇ ਚਲੇ ਗਏ ਰਾਤ ਨੂੰ,
ਦਿਓ ਬਤਾਏ ਨਹੀਂ ਤਾਂ ਸ਼ਾਹ ਰਿਸਾਏ,
ਗੁਰੂ ਜੀ ਕਿਰਪਾ ਕਰਕੇ ਮੈਨੂੰ ਦੱਸ ਦਿਓ ਕਿੱਥੇ ਨੇ, ਨਹੀਂ ਤਾਂ ਬਾਦਸ਼ਾਹ ਬੜਾ ਗੁੱਸੇ ਹੋਵੇਗਾ, ਬਾਦਸ਼ਾਹ ਬੜਾ ਜ਼ਾਲਮ ਹੈ, ਬੜਾ ਜਰਵਾਣਾ ਹੈ, ਉਹ ਬਹੁਤ ਜ਼ਿਆਦਾ ਮੇਰੇ ਤੇ ਖਫਾ ਹੋਵੇਗਾ।
ਸੁਣ ਪਾਖਿਓ ਲੈ ਗਇਓ ਖੁਦਾਏ,
ਸੁਣ ਕੇ ਨੌਵੇਂ ਪਾਤਸ਼ਾਹ ਜਮਾਦਾਰ ਨੂੰ ਕਹਿੰਦੇ ਭਾਈ ਉਹਨਾਂ ਸਾਡੇ ਸਾਥੀਆਂ ਨੂੰ ਖੁਦਾ ਲੈ ਗਿਆ, ਇੱਥੋਂ ਪਰਮੇਸ਼ਰ ਲੈ ਗਿਆ ਹੈ,
ਤੁਮ ਤੇ ਨਹੀਂ ਕਸ਼ਟ ਕੋ ਪਾਏ,
ਉਹਨਾਂ ਸਾਡੇ ਸੇਵਕਾਂ ਨੇ ਤੁਹਾਡੇ ਕੋਲੋਂ ਕਸ਼ਟ ਨਹੀਂ ਸੀ ਪਾਉਣੇ, ਤੁਹਾਡੇ ਕੋਲੋਂ ਉਹਨਾਂ ਨੇ ਏਦਾਂ ਦੇ ਕਸ਼ਟ ਨਹੀਂ ਸੀ ਸਹਾਰਨੇ।
ਹਰ ਤਿੰਨ ਸੌ ਕਿਆ ਕਾਜ ਤੁਮਾਰੋ,
ਤੇ ਨਾਲੇ ਜਮਾਦਾਰ ਇਹ ਦੱਸ ਵੀ ਉਹਨਾਂ ਨਾਲ ਤੇਰਾ ਕੀ ਕੰਮ ਹੈ, ਤੁਹਾਡਾ ਉਹਨਾਂ ਨਾਲ ਤਾਂ ਕੋਈ ਕੰਮ ਨਹੀਂ ਸੀ।
ਕੀਨੋ ਪਕਰਨ ਸ਼ਾਹ ਹਮਾਰੋ,
ਬਾਦਸ਼ਾਹ ਨੇ ਸਾਨੂੰ ਫੜਿਆ ਹੋਇਆ, ਕੰਮ ਉਹਦਾ ਸਾਡੇ ਨਾਲ, ਉਹਨਾਂ ਨਾਲ ਤਾਂ ਕੋਈ ਕੰਮ ਨਹੀਂ ਸੀ ਸਾਡੇ ਸਿੱਖਾਂ ਨਾਲ, ਜੋ ਚਲੇ ਵੀ ਗਏ ਨੇ ਤਾਂ ਇਹਦਾ ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
ਬੈਠੇ ਹਮ ਚਾਹੋ ਤਿਮ ਕਰੋ,
ਸਾਡੇ ਨਾਲ ਕੰਮ ਹੈ ਤੁਹਾਡਾ, ਅਸੀਂ ਬੈਠੇ ਹਾਂ, ਅਸੀਂ ਨਹੀਂ ਗਏ, ਜੋ ਤੁਹਾਡੀ ਇੱਛਾ ਹੋਵੇ ਉਹ ਕਰੋ ਸਾਡੇ ਨਾਲ।
ਗਏ ਦਾਸ ਤੇ ਕਿਉਂ ਉਰ ਡਰੋ,
ਜਿਹੜੇ ਸਾਡੇ ਦਾਸ ਨੇ ਜੇ ਉਹ ਚਲੇ ਗਏ ਨੇ ਤੇ ਕਾਹਦਾ ਡਰ ਹੈ ਤੁਹਾਡੇ ਮਨ ਚ? ਅਸੀਂ ਤਾਂ ਨੀ ਨਾ ਗਏ, ਅਸੀਂ ਤਾਂ ਇੱਥੇ ਹਾਜ਼ਰ ਬੈਠੇ ਹਾਂ।
ਸੁਣ ਕਰ ਅਵਰੰਗ ਕੋ ਸੁਧ ਦੀ,
ਇਹ ਸੁਣ ਕੇ ਉਹ ਜਮਾਦਾਰ ਨੁਰੰਗੇ ਕੋਲ ਆਇਆ, ਨੁਰੰਗੇ ਨੂੰ ਆ ਕੇ ਖਬਰ ਦਿੱਤੀ।
ਇਸ ਮੈਂ ਨਿਕਸ ਗਏ ਸਿੱਖ ਤੀਨ,
ਬਾਦਸ਼ਾਹ ਸਲਾਮਤ ਗੁਰੂ ਸਾਹਿਬ ਦੇ ਨਾਲ ਦੇ ਜਿਹੜੇ ਸਿੱਖ ਨੇ ਉਹ ਰਾਤ ਨੂੰ ਨਿਕਲ ਗਏ, ਰਾਤ ਨੂੰ ਚਲੇ ਗਏ ਨੇ।
ਰਹੇ ਕਿਵਾਰ ਭਿਰੇ ਤਿਮ ਤਾਰੇ,
ਦਰਵਾਜੇ ਬੰਦ ਸੀ, ਤਾਲੇ ਲੱਗੇ ਰਹੇ, ਸੰਗਲ ਭਿੜੇ ਰਹੇ।
ਨਹੀਂ ਪਹਾਰੂ ਕਿਨੇ ਨਿਹਾਰੇ,
ਜਾਂਦਿਆਂ ਨੂੰ ਕਿਸੇ ਪਹਿਰੇਦਾਰ ਨੇ ਨੀ ਵੇਖਿਆ, ਉਹਨਾਂ ਦੇ ਪੈਰਾਂ ਦੇ ਕੋਈ ਨਿਸ਼ਾਨ ਨਜ਼ਰ ਨੀ ਆਏ।
ਇਮ ਸੁਨ ਕੋਪ ਨੁਰੰਗੇ ਕਰਿਓ,
ਜਮਾਦਾਰ ਕੋਲੋਂ ਇਹ ਸੁਣ ਕੇ ਨੁਰੰਗਾ ਬੜੇ ਰੋਹ ਵਿੱਚ ਗੁੱਸੇ ਵਿੱਚ ਆਇਆ, ਅੱਗ ਭੰਭੂਲਾ ਹੋ ਗਿਆ।
ਜਮਾਦਾਰ ਕੇ ਸੰਗ ਉਚਰਿਓ,
ਜਮਾਦਾਰ ਨੂੰ ਝਿੜਕਦਿਆਂ ਤਾੜਨਾ ਕਰਦਿਆਂ ਨੁਰੰਗਾ ਬੋਲਿਆ,
ਮਿਲਿਓ ਹੋਏ ਤਿੰਨ ਸੰਗ ਸਿਪਾਹੀ।
ਕਹਿੰਦਾ ਤੇਰੇ ਸਿਪਾਹੀ ਉਹਨਾਂ ਨਾਲ ਮਿਲੇ ਹੋਣੇ ਨੇ, ਰਲ ਗਏ ਹੋਣਗੇ, ਲੈ ਲਏ ਹੋਣਗੇ ਪੈਸੇ, ਲੈ ਲਈ ਹੋਵੇਗੀ ਰਿਸ਼ਵਤ ਉਹਨਾਂ ਕੋਲੋਂ।
ਤਨ ਹਿਤ ਲੋਭ ਕੀਨ ਮਨ ਮਾਈ,
ਪੈਸੇ ਦੇ ਲਾਲਚ ਵਾਸਤੇ ਉਹਨਾਂ ਨੇ ਲੋਭ ਕਰਕੇ ਉਹਨਾਂ ਸਿੱਖਾਂ ਨੂੰ ਕੱਢ ਦਿੱਤਾ ਹੋਣਾ, ਉੱਥੋਂ ਭਜਾ ਦਿੱਤਾ ਹੋਣਾ ਰਾਤ ਨੂੰ।
ਤੁਮੇ ਜਲਾਦਨ ਤੇ ਮਰਵਾਓ,
ਮੈਂ ਨੀ ਛੱਡਦਾ ਹੁਣ ਜਮਾਦਾਰਾ ਤੈਨੂੰ ਜਲਾਦਾਂ ਦੇ ਕੋਲੋਂ ਮਰਵਾਵਾਂਗਾ।
ਜੇਕਰ ਪੇਵ ਦੋਸ਼ ਕੋ ਪਾਓ,
ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਤੇਰਾ ਕੋਈ ਦੋਸ਼ ਹੈ, ਫਾਹੇ ਟੰਗ ਕੇ ਮਾਰਾਂਗਾ, ਤੇਰਾ ਟੱਬਰ ਪੀੜ ਦਿਆਂਗਾ ਕੋਲੂ ਵਿੱਚ।
ਪਾਏ ਤਰਾਸ ਕੋ ਕਹਿ ਕਰ ਬੰਦ,
ਅੱਗੋਂ ਜਮਾਦਾਰ ਹੱਥ ਜੋੜ ਕੇ ਬੋਲਿਆ, ਬਾਦਸ਼ਾਹ ਕੋਲੋਂ ਡਰਿਆ ਹੋਇਆ, ਸਹਿਮਿਆ ਹੋਇਆ, ਕਹਿਣ ਲੱਗਾ
ਖਤਾਵੰਦ ਲੱਖ ਕਰੋ ਨਿਕੰਦ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਜੇ ਮੇਰੀ ਗਲਤੀ ਹੋਵੇ ਤੇ ਸੂਲੀ ਟੰਗ ਦਿਓ ਮੈਨੂੰ, ਚੁਰਾਏ ਚ ਖੜਾ ਕਰਕੇ ਫਾਹੇ ਟੰਗ ਦਿਓ ਮੈਨੂੰ, ਮੇਰਾ ਕੋਈ ਕਸੂਰ ਹੀ ਨਹੀਂ ਹੈ।
ਸਹਿਤ ਕੁਟੰਬ ਦੀਜੀਏ ਫਾਂਸੀ,
ਮੇਰੇ ਟੱਬਰ ਨੂੰ ਵੀ ਮੇਰੇ ਸਮੇਤ ਫਾਹੇ ਟੰਗ ਦਿਓ, ਜੇ ਮੇਰੀ ਕੋਈ ਗਲਤੀ ਹੋਵੇ, ਮੇਰਾ ਕੋਈ ਕਸੂਰ ਹੋਵੇ।
ਕਹਾਂ ਕਰੇ ਅਜਮਤ ਜਿਨ ਪਾਸੀ,
ਕੀ ਕਰੀਏ ਜਿਨ੍ਹਾਂ ਕੋਲ ਅਜਮਤ ਹੋਵੇ, ਕਰਾਮਾਤ ਹੋਵੇ, ਤੇ ਕਰਾਮਾਤ ਵਾਲਿਆਂ ਤੇ ਸਾਡਾ ਕੀ ਜ਼ੋਰ ਚੱਲ ਸਕਦਾ, ਤਲਵਾਰਾਂ ਨਾਲ ਅਸੀਂ ਕੀ ਕਰ ਸਕਦੇ ਹਾਂ।
ਸੁਣ ਅਵਰੰਗ ਕੇ ਹੋਏ ਸੋਹ,
ਇਹ ਸੁਣ ਕੇ ਔਰੰਗਾ ਬੜੇ ਛੋਹ ਵਿੱਚ ਆਇਆ, ਗੁੱਸੇ ਚ ਆਇਆ, ਪਾਪੀ ਮਲੇਛ।
ਕਯੋ ਲਿਓ ਦਿੜ ਪਿੰਜਰਾ ਲੋਹੋ,
ਕਹਿੰਦਾ ਏਦਾਂ ਕਰੋ ਲੋਹੇ ਦਾ ਪਿੰਜਰਾ ਲੋ ਮਜ਼ਬੂਤ ਬਣਿਆ ਹੋਵੇ, ਇਹੋ ਜਿਹਾ ਪਿੰਜਰਾ ਹੋਵੇ ਜਿਹਦੇ ਚ ਨਾ ਸਹੀ ਢੰਗ ਨਾਲ ਬਹਿ ਸਕਣ, ਨਾ ਖਲੋ ਸਕਣ, ਨਾ ਹਿਲ ਜੁਲ ਸਕਣ, ਇਹੋ ਜਿਹਾ ਪਿੰਜਰਾ ਲਿਆਓ ਤਿਆਰ ਕਰਕੇ।
ਤਿਸ ਮੈਂ ਹਿੰਦੂਵਨ ਗੁਰੂ ਬਿਠਾਵੋ,
ਔਰ ਉਸ ਪਿੰਜਰੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੰਦ ਕਰ ਦਿਓ, ਬਿਠਾ ਦਿਓ ਉਸ ਪਿੰਜਰੇ ਵਿੱਚ।
ਸ਼ਰਿੰਖਲ ਪੇਰੋ ਕੁਲਪ ਲਗਾਵੋ,
ਉਹਨੂੰ ਮੋਟੇ ਸੰਗਲ ਪਾ ਕੇ ਵੱਡੇ ਵੱਡੇ ਜੰਦਰੇ ਤਾਲੇ ਲਾ ਦਿਓ।
ਕਰੋ ਤੰਗ ਚੌਕਸ ਰਹੇ ਖਰੇ,
ਔਰ ਪਿੰਜਰੇ ਦੇ ਆਲੇ ਦੁਆਲੇ ਸਿਪਾਹੀ ਖੜੇ ਕਰ ਦਿਓ, ਚੌਕਸੀ ਨਾਲ ਉਹ ਸਾਰਾ ਵੇਖੀ ਜਾਣ ਕਿ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣਿਓ ਕਿਤੇ ਨਾ ਜਾ ਸਕਣ।
ਆਠੋਂ ਜਾਮ ਦ੍ਰਿਸ਼ਟ ਮੈਂ ਕਰੇ,
ਅੱਠੇ ਪੈਰ 24 ਘੰਟੇ ਉਹਨਾਂ ਤੇ ਨਿਗਾਹ ਰੱਖਣੀ ਹੈ।
ਅਸਨੇ ਹੋਏ ਨਿਕਸ ਕਰ ਜਾਏ,
ਐਸਾ ਨਾ ਹੋਵੇ ਕਿ ਜਿਵੇਂ ਉਹਨਾਂ ਦੇ ਸਿੱਖ ਗਏ ਹੈ ਕਿਤੇ ਉਹ ਵੀ ਨਿਕਲ ਕੇ ਚਲੇ ਜਾਣ।
ਇਸ ਬਿਨ ਸ਼ਰਾ ਚਲੇ ਜਗ ਨਾ ਆਏ,
ਕਿਉਂਕਿ ਜੇ ਉਹ ਚਲੇ ਗਏ ਉਹਨਾਂ ਤੋਂ ਬਿਨਾਂ ਸਾਰੇ ਹਿੰਦੁਸਤਾਨ ਦੇ ਹਿੰਦੂਆਂ ਨੇ ਸਾਡੀ ਸ਼ਰ੍ਹਾਂ ਨਹੀਂ ਕਬੂਲਣੀ, ਉਹਨਾਂ ਨੇ ਸਾਡੀ ਸ਼ਰ੍ਹਾਂ ਵਿੱਚ ਨਹੀਂ ਚੱਲਣਾ।
ਇੱਕ ਉਮਰਾਵ ਸੰਗ ਕਰ ਦਿਓ,
ਏਦਾਂ ਆਪਣੇ ਦੋ ਚਾਰ ਹੋਰ ਅਫਸਰ ਜਿਹੜੇ ਖਾਸ ਬੰਦੇ ਸੀ ਔਰੰਗੇ ਨੇ ਉਹਨਾਂ ਦੀ ਡਿਊਟੀ ਲਾਈ ਕੋਤਵਾਲੀ ਚ ਕਿ ਤੁਸੀਂ ਨਾਲ ਜਾ ਕੇ ਉੱਥੇ ਪਹਿਰੇ ਤੇ ਖਲੋਣਾ ਹੈ।
ਗੁਰ ਟਿਗ ਆਏ ਕੈਤ ਸੋ ਪਏਓ,
ਔਰ ਉੱਥੇ ਆ ਕੇ ਕਹਿੰਦੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੋਲੇ, ਕਹਿਣ ਲੱਗੇ
ਕਿਉਂ ਹੱਠ ਤਰੋ ਸ਼ਾਹ ਕੇ ਸਾਥ।
ਕਹਿਣ ਲੱਗੇ ਗੁਰੂ ਜੀ ਹਾਲੇ ਵੀ ਵੇਲਾ, ਕਿਉਂ ਬਾਦਸ਼ਾਹ ਨਾਲ ਹੱਠ ਕਰਦੇ ਜੇ, ਕਿਉਂ ਇੰਨਾ ਸਿਰਰ ਪਗਾਉਂਦੇ ਹੋ।
ਜੋ ਵੱਡ ਹਠੀ ਜਗਤ ਸਭ ਨਾਥ,
ਔਰੰਗਾ ਤਾਂ ਸਭ ਤੋਂ ਵੱਡਾ ਹਠੀ ਆ, ਉਹਦੇ ਸਾਹਮਣੇ ਤੁਹਾਡਾ ਹੱਠ ਨਹੀਂ ਚੱਲਣਾ, ਔਰੰਗਾ ਬਹੁਤ ਵੱਡਾ ਹਠੀ ਹੈ।
ਮਾਨੋ ਸ਼ਰਾ ਦੇ ਵਡਿਆਈ,
ਹਾਲੇ ਵੀ ਸਮਾਂ ਤੁਸੀਂ ਸ਼ਰਾ ਕਬੂਲ ਕਰ ਲਓ, ਬਾਦਸ਼ਾਹ ਤੁਹਾਨੂੰ ਵਡਿਆਈਆਂ ਦੇਵੇਗਾ।
ਨਾਏ ਤਦੇ ਪਿੰਜਰੇ ਪਾਈ,
ਨਹੀਂ ਤਾਂ ਅੱਜ ਤੁਹਾਨੂੰ ਇੱਕ ਖਾਸ ਤਰ੍ਹਾਂ ਦੇ ਪਿੰਜਰੇ ਚ ਕੈਦ ਕੀਤਾ ਜਾਣਾ।
ਸੁਨ ਗੁਰ ਕਹਿਓ ਧਰਮ ਜਿਸ ਜਿਸ ਕੋ ਪਿਆਰੋ, ਧਰਮ ਨਿਭਾਏ ਤਿਸ ਕੋ।
ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਧਰਮ ਜਿਸ ਜਿਸ ਦਾ ਵੀ ਜਿਹੜਾ ਜਿਹੜਾ ਹੈ, ਸਭ ਨੂੰ ਆਪੋ ਆਪਣਾ ਧਰਮ ਪਿਆਰਾ ਤੇ ਹਰ ਇੱਕ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ। ਜਿਹਦਾ ਜਿਹਦਾ ਜਿਹੜਾ ਜਿਹੜਾ ਵੀ ਧਰਮ ਹੈ ਉਹ ਆਪੋ ਆਪਣੇ ਧਰਮ ਨੂੰ ਨਿਭਾਵੇ, ਤੇ ਜਿਹਦੇ ਧਰਮ ਦੀ ਕਿਸੇ ਦੀ ਵੱਧ ਗਿਣਤੀ ਹੈ ਜਾਂ ਉਹ ਬਲੀ ਨੇ, ਉਹ ਇਹ ਯਤਨ ਨਾ ਕਰਨ ਕਿ ਘੱਟ ਗਿਣਤੀ ਵਾਲੇ ਧਰਮ ਵਾਲਿਆਂ 'ਤੇ ਜ਼ੋਰ ਪਾ ਕੇ ਉਹਨਾਂ ਦਾ ਧਰਮ ਤਬਦੀਲ ਕਰਨ। ਇਹ ਜ਼ੁਲਮ ਹੈ, ਇਸ ਜ਼ੁਲਮ ਦੇ ਖਿਲਾਫ ਅਸੀਂ ਖੜੇ ਹਾਂ।
ਹਮ ਤੂੰ ਕਬੂ ਨ ਮਾਨੇ ਏਓ,
ਅਸੀਂ ਕਦੇ ਵੀ ਔਰੰਗੇ ਦੀ ਇਹ ਈਨ ਨਹੀਂ ਮੰਨਣੀ।
ਜਥਾ ਕਰੇ ਤਿਮ ਕਰ ਬੇ ਦੇਹੋ,
ਜਿਵੇਂ ਉਹ ਕਰਦਾ ਕਰਨ ਦਿਓ ਅਸੀਂ ਤਿਆਰ ਹਾਂ।
ਤੁਰਕਨ ਤੇਜ ਅੰਤ ਅਬ
ਆਇਓ, ਕਿਉਂਕਿ ਤੁਰਕਾਂ ਦੇ ਇਸ ਤੇਜ ਦਾ ਅੰਤ ਆ ਗਿਆ ਹੈ।
ਜਿਸ ਤੇ ਅਸ ਕਰ ਮਨ ਬਿਰਮਾਇਓ,
ਜਿਸ ਕਰਕੇ ਇਹਨਾਂ ਦਾ ਮਨ ਇਸੇ ਕਰਕੇ, ਕਿਉਂਕਿ ਰੱਬ ਨਾ ਡਾਂਗੀ ਮਾਰਦਾ ਮਤ ਦੇ ਕਵੱਲੀ। ਪਰਮੇਸ਼ਰ ਜਦੋਂ ਕਿਸੇ ਨੂੰ ਮਾਰਦਾ ਉਹਨਾਂ ਨੂੰ ਅਕਲ ਹੀ ਪੁੱਠੀ ਦੇ ਦਿੰਦਾ, ਉਹ ਹਾਲਾਤ ਇਹਨਾਂ ਦੇ ਹੋਏ ਹਨ।
ਜਰਾ ਉਖਾਰੇ ਨੀਵ ਤੁਮਾਰੀ,
ਤੁਹਾਡੇ ਰਾਜ ਭਾਗ ਦੀਆਂ ਜੜਾਂ ਜਿਹੜੀਆਂ ਬੜੀਆਂ ਡੂੰਘੀਆਂ ਨੇ ਉਹ ਅਸੀਂ ਪੁੱਟਣ ਲਈ ਆਏ ਹਾਂ।
ਗੇਰੇ ਸਾਗਰ ਖਾਰ ਮਜਾਰੀ,
ਔਰ ਪੁੱਟ ਕੇ ਖਾਰੇ ਸਮੁੰਦਰ ਵਿੱਚ ਸੁੱਟਾਂਗੇ, ਜਿੱਥੇ ਸੁੱਟੀਆਂ ਹੋਈਆਂ ਕਦੇ ਮੁੜ ਕੇ ਹਰੀਆਂ ਨਹੀਂ ਹੋਣਗੀਆਂ।
ਬਹੁਰ ਨਾ ਰਾਜ ਰਹੇ ਜਗ ਮਾਈ,
ਮੁੜ ਕੇ ਤੁਹਾਡਾ ਰਾਜ ਇਸ ਧਰਤੀ ਤੇ ਨਹੀਂ ਰਹੇਗਾ।
ਕਰੇ ਬਿਨਾਸ਼ਨ ਇਸ ਵਿਧਤਾਈ,
ਇਸ ਤਰ੍ਹਾਂ ਨਾਸ਼ ਕਰਾਂਗੇ ਤੁਹਾਡਾ ਰਾਜ ਕੇ ਮੁੜ ਕੇ ਇਸ ਧਰਤੀ ਤੇ ਦੁਬਾਰਾ ਕਾਬਜ ਨਹੀਂ ਹੋਵੋਗੇ।
ਸੁਣ ਕਰ ਤਬ ਪਿੰਜਰਾ ਮੰਗਵਾਏ,
ਸੁਣ ਕੇ ਇਹਨਾਂ ਨੇ ਉਸੇ ਵੇਲੇ ਪਿੰਜਰਾ ਮੰਗਵਾਇਆ।
ਪੱਗ ਬੰਧਨ ਜੁੱਤ ਬੀਚ ਬਿਠਾ,
ਗੁਰਦੇਵ ਦੇ ਚਰਨਾਂ 'ਚ ਹੱਥਾਂ 'ਚ ਬੇੜੀਆਂ ਪਾ ਕੇ ਗੁਰਦੇਵ ਨੂੰ ਉਸ ਪਿੰਜਰੇ ਵਿੱਚ ਪਾ ਦਿੱਤਾ।
ਸ਼ਿੰਖਲ ਪੇਰੀ ਕੁਲਫ ਲਗਾਇਓ,
ਸੰਗਲ ਮਾਰ ਕੇ ਬਾਹਰੋਂ ਵੱਡੇ ਤਾਲੇ ਲਾ ਦਿੱਤੇ।
ਇੱਕ ਰਸ ਸਤਿਗੁਰ ਬਦਨ ਸੁਹਾਇਓ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸ ਪਿੰਜਰੇ ਵਿੱਚ ਵੀ ਚਿਹਰਾ ਇੱਕ ਰਸ ਉਸੇ ਤਰ੍ਹਾਂ ਕ੍ਰਾਂਤੀ ਸਹਿਤ ਖਿੜਿਆ ਹੋਇਆ। ਕੋਈ ਫਰਕ ਨਹੀਂ, ਹਰ ਇੱਕ ਸੋਗ ਤੇ ਰਹਿ ਨਿਆਰੋ ਵਾਲੀ ਅਵਸਥਾ ਨੂੰ ਮਾਣ ਰਹੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਐਸੀ ਅਵਸਥਾ ਦਾ ਸਿਖਰ ਕਰਕੇ ਵਿਖਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।